ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬਦਨ ਤੁਮ ਬਾਂਧੇ, ਆਪਣੇ ਛੂਟਨ ਕੋ ਜਤਨ ਕਰੋ, ਹਮ ਛੂਟੇ ਤੁਮ ਆਰਾਧੇ। ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬਦਨ ਤੁਮ ਬਾਂਧੇ, ਆਪਣੇ ਛੂਟਨ ਕੋ ਜਤਨ ਕਰੋ, ਹਮ ਛੂਟੇ ਤੁਮ ਆਰਾਧੇ। ਮਾਧਵੇ ਜਾਨਤ ਹੋ ਜੈਸੀ ਤੈਸੀ, ਅਬ ਕਹਾਂ ਕਰੋਗੇ ਐਸੀ, ਰਹਾਉ ਮੀਨ ਪਕੜ ਫਾਂਕਿਓ ਆਰ ਕਾਟਿਓ, ਰਾਂਦ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨ, ਤਉ ਨ ਬਿਸਰਿਓ ਪਾਨੀ, ਆਪਣ ਬਾਪ ਨਾਹੀ ਕਿਸੀ ਕੋ, ਪਾਵਨ ਕੋ ਹਰ ਰਾਜਾ, ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਪ, ਕਹੇ ਰਵਿਦਾਸ ਭਗਤ ਇੱਕ ਬਾਦੀ, ਅਬ ਇਹ ਕਾ ਸਿਉਂ ਕਹੀਐ, ਜਾ ਕਾਰਨ ਹਮ ਤੁਮ ਆਰਾਧੇ, ਸੋ ਦੁਖ ਅਜਹੂ ਸਹੀਐ, ਕਹੇ ਰਵਿਦਾਸ ਭਗਤ ਇੱਕ ਬਾਦੀ, ਅਬ ਇਹ ਕਾ ਸਿਉਂ ਕਹੀਐ, ਜਾ ਕਾਰਨ ਹਮ ਤੁਮ ਆਰਾਧੇ, ਸੋ ਦੁਖ ਅਜਹੂ ਸਹੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ, ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਇਕੱਤਰ ਹੋਏ ਬੈਠੇ ਹੋ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਹਜ਼ੂਰ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕਰ ਜੋ ਸ਼ਬਦ ਹੁਕਮ ਰੂਪ ਅੰਦਰ ਪੂਰੀ ਮਾਨਵਤਾ ਨੂੰ ਬਖਸ਼ਿਸ਼ ਕੀਤਾ ਹੈ, ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਭਗਤ ਰਵਿਦਾਸ ਜੀ ਮਹਾਰਾਜ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰਾਗ ਸੋਰਠ ਹੈ ਔਰ ਸੋਰਠ ਰਾਗ ਅੰਦਰ ਭਗਤ ਰਵਿਦਾਸ ਜੀ ਦਾ ਇਹ ਦੂਸਰਾ ਅੰਮ੍ਰਿਤ ਸ਼ਬਦ ਹੈ। ਇਸ ਸ਼ਬਦ ਅੰਦਰ ਭਗਤ ਜੀ ਨੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਨੂੰ ਸੰਬੋਧਨ ਕਰਕੇ ਆਪਣੀ ਆਤਮਿਕ ਅਵਸਥਾ ਨੂੰ, ਆਪਣੇ ਅੰਦਰ ਦੇ ਪੱਧਰ ਨੂੰ ਪਾਰ ਬ੍ਰਹਮ ਪਰਮੇਸ਼ਵਰ ਦੇ ਸਾਹਮਣੇ ਰੱਖਿਆ ਹੈ। ਇਉਂ ਕਹਿ ਲਈਏ, ਇੱਕ ਪਾਸੇ ਦੁਨੀਆ ਦੇ ਮੋਹ ਦੀ ਗੱਲ ਅਤੇ ਦੂਸਰੇ ਪਾਸੇ ਪਰਮਾਤਮਾ ਨੂੰ ਮੁਹੱਬਤ ਪ੍ਰੇਮ ਦੀ ਗੱਲ। ਭਗਤ ਸਾਹਿਬ ਅੱਜ ਕਹਿ ਰਹੇ ਨੇ, ਪ੍ਰਭੂ ਸਾਰਾ ਜਗਤ ਤੂੰ ਮੋਹ ਦੀਆਂ ਤੰਦਾਂ ਵਿੱਚ ਰੱਸੀਆਂ ਵਿੱਚ ਘੁੱਟ ਕੇ ਬੰਨਿਆ ਹੈ, ਪਰ ਅਸੀਂ ਤੇਰੀ ਇਬਾਦਤ ਕਰਕੇ ਮੋਹ ਦੀਆਂ ਗੰਢਾਂ ਨੂੰ, ਤੰਦਾਂ ਨੂੰ, ਰੱਸੀਆਂ ਨੂੰ ਤੋੜ ਦਿੱਤਾ, ਤੈਨੂੰ ਸ਼ੁੱਧ ਪ੍ਰੇਮ ਦੀ ਤੰਦ ਵਿੱਚ, ਰੱਸੀ ਵਿੱਚ ਬੰਨਿਆ। ਅਸੀਂ ਤਾਂ ਛੁੱਟ ਗਏ, ਹੁਣ ਤੂੰ ਆਪਣੇ ਛੁੱਟਣ ਦਾ ਯਤਨ ਕਰ। ਦੂਸਰਾ, ਮੇਰੀ ਤੇਰੀ ਮੁਹੱਬਤ ਕੇਵਲ ਗੱਲਾਂ ਦੀ ਨਹੀਂ, ਤੈਨੂੰ ਮੈਂ ਇਸ ਤਰ੍ਹਾਂ ਪਿਆਰ ਕਰਨਾ ਜਿਵੇਂ ਮੱਛੀ ਪਾਣੀ ਨੂੰ ਮੁਹੱਬਤ ਕਰਦੀ ਹੈ। ਉਸ ਤੋਂ ਬਾਅਦ, ਹੇ ਪ੍ਰਭੂ, ਇਹ ਤਾਂ ਐਵੇਂ ਪਖੰਡੀ ਦੰਭੀ ਲੋਕਾਂ ਨੇ, ਜਿਹੜੇ ਧਰਮ ਦੇ ਸੋ ਕਾਲ ਠੇਕੇਦਾਰ ਨੇ, ਉਹਨਾਂ ਨੇ ਕਹਿ ਦਿੱਤਾ ਪਰਮਾਤਮਾ ਕੇਵਲ ਉੱਚੀ ਜ਼ਾਤ ਵਾਲਿਆਂ ਦਾ, ਆਹ ਕਰਮ ਕਰਨ ਕਾਂਡ ਵਾਲਿਆਂ ਦਾ ਨਹੀਂ। ਪਰਮੇਸ਼ਵਰ, ਤੂੰ ਕਿਸੇ ਦੇ ਬਾਪ ਦਾ ਖਰੀਦੇ ਹੋਏ ਪਦਾਰਥ ਦੀ ਤਰ੍ਹਾਂ ਨਹੀਂ, ਜਿਸ ਅੰਦਰ ਵੀ ਪ੍ਰੇਮਾ ਭਗਤੀ ਅਤੇ ਭਾਵਨਾ ਪਾਇਦਾ ਹੋਈ, ਪਰਮਾਤਮਾ ਉਸੇ ਦਾ ਹੀ ਹੈ। ਸਾਰੇ ਸੰਸਾਰ ਨੂੰ ਮੋਹ ਦੀ ਚਾਦਰ ਨੇ ਆਪਣੇ ਵਿੱਚ ਲਪੇਟ ਕੇ ਰੱਖਿਆ, ਪਰ ਭਗਤੀ ਕਰਨ ਵਾਲੇ ਨੂੰ ਮੋਹ ਦਾ ਕੋਈ ਸੰਤਾਪ ਨਹੀਂ। ਮੈਂ ਸਿਰਫ ਸੰਖੇਪ ਜਿਹਾ ਇਹ ਬੇਨਤੀ ਤਾਂ ਕਰ ਦਿੱਤੀ ਵੀ ਅੱਜ ਜਿਹੜੇ ਸ਼ਬਦ ਦੀ ਵਿਚਾਰ ਹੈ, ਇਹਦਾ ਮਰਕਜ਼, ਇਹਦਾ ਧੁਰਾ, ਇਹਦਾ ਕੇਂਦਰ ਕੀ ਹੋਵੇਗਾ। ਇਸ ਕਰਕੇ ਆਰੰਭ ਵਿੱਚ ਬੇਨਤੀ ਕੀਤੀ, ਆਓ ਸਾਧ ਸੰਗਤ, ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਮੰਜੀ ਸਾਹਿਬ ਅਸਥਾਨ 'ਤੇ ਬੈਠੇ ਹੋ ਔਰ ਜਿਤਨੇ ਆਪਣੇ ਘਰਾਂ ਵਿੱਚ, ਚਾਹੇ ਦੇਸ਼ ਵਿੱਚ, ਚਾਹੇ ਪ੍ਰਦੇਸ਼ ਵਿੱਚ, ਚਾਹੇ ਨੈੱਟ ਰਾਹੀਂ ਤੁਸੀਂ ਹਜ਼ੂਰ ਦੇ ਦਰਬਾਰ ਦੀ ਲਾਈਵ ਕੀਰਤਨ ਕਥਾ ਵਿਚਾਰ ਸਰਵਣ ਕਰਦੇ ਹੋ, ਕਰੋ ਕਿਰਪਾ, ਆਪ ਸਾਰੇ ਅਸੀਸ ਬਖਸ਼ੋ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਆਪ ਤਰਸ ਕਰੋ, ਆਪ ਵਿੱਚ ਵਰਤ ਕੇ ਦਾਤਾਰ ਜੀ ਪ੍ਰੇਮ ਭਾਵਨਾ ਸ਼ਰਧਾ ਅਕੀਦਤ ਔਰ ਆਸਥਾ ਨਾਲ ਆਪ ਹੀ ਵਿਚਾਰ ਕਰਾ ਲਵੋ। ਕੋਈ ਰਸਨਾ ਹਜ਼ੂਰ ਦੀ ਇਸ ਨਾਮ ਦੀ ਬਖਸ਼ਿਸ਼ ਤੋਂ ਵਿਰਵੀ ਵਾਂਝੀ ਨਾ ਰਹੇ। ਪਿਆਰ ਅਦਬ ਨਾਲ ਉਚਾਰਨ ਕਰੋ ਜੀ,
ਸਤਨਾਮ ਸ਼੍ਰੀ ਵਾਹੇ ਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹੇ ਗੁਰੂ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬਦਨ ਤੁਮ ਬਾਧੇ।
ਭਗਤ ਰਵਿਦਾਸ ਜੀ ਮਹਾਰਾਜ, ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਇਸ ਪਵਿੱਤਰ ਬਚਨ ਨਾਲ ਕਰਦੇ ਨੇ, ਜੋ ਹਮ ਬਾਂਧੇ ਮੋਹ ਫਾਸ। ਜੋ ਦਾ ਅਰਥ ਹੈ ਜੇ, ਹਮ ਦਾ ਅਰਥ ਹੈ ਅਸੀਂ, ਅਸੀਂ ਜੀਵ। ਜੇ ਅਸੀਂ ਜੀਵ, ਪਾਰ ਬ੍ਰਹਮ ਪਰਮੇਸ਼ਵਰ ਜੀ, ਜੋ ਹਮ ਬਾਂਧੇ ਮੋਹ ਫਾਸ। ਬਾਂਧੇ ਦਾ ਅਰਥ ਆਪਾਂ ਜਾਣਿਆ ਬੰਨਣਾ, ਬੱਝੇ ਹੋਏ। ਮੋਹ ਪੰਜਾਂ ਵਿਕਾਰਾਂ ਵਿੱਚੋਂ ਜਿਹੜਾ ਚੌਥੇ ਨੰਬਰ 'ਤੇ ਹੁੰਦਾ, ਕਾਮ ਕ੍ਰੋਧ ਲੋਭ ਮੋਹ ਅਤੇ ਅਹੰਕਾਰ। ਹੇ ਪ੍ਰਭੂ ਪਰਮਾਤਮ ਵਾਹਿਗੁਰੂ ਜੀ, ਜੇ ਅਸੀਂ ਜੀਵ ਮੋਹ ਦੀਆਂ ਫਾਹੀਆਂ ਵਿੱਚ, ਫਾਂਸਦਰ 'ਤੇ ਫੰਦਾ ਕਰ ਲਓ, ਫਾਹੀ ਕਰ ਲਓ, ਫਾਂਸੀ ਕਰ ਲਓ, ਜੇ ਅਸੀਂ ਜੀਵ ਪਰਮਾਤਮਾ ਮੋਹ ਦੀਆਂ ਫਾਂਸੀ ਵਿੱਚ, ਫੰਦੇ ਵਿੱਚ ਬੰਨ੍ਹਦੇ ਹਾਂ, ਪਰ ਤੂੰ ਸਾਨੂੰ ਮੋਹ ਵਿੱਚ ਬੰਨ੍ਹਿਆ। ਹਮ ਦਾ ਅਰਥ ਹੈ ਅਸਾਂ ਨੇ, ਅਸੀਂ। ਵੈਸੇ ਭਗਤ ਰਵਿਦਾਸ ਸਾਹਿਬ ਜੀ ਦਾ ਇਹ ਆਪਣਾ ਆਤਮਿਕ ਜੀਵਨ ਹੈ। ਜੋ ਖਮ ਮਨ ਦੇ ਮੋਹ ਫਾਂਸ, ਖਮ ਪ੍ਰੇਮ ਬੰਧਨ ਤੁਮ ਬਾਧੇ। ਹੇ ਪਾਰ ਬ੍ਰਹਮ ਪਰਮੇਸ਼ਵਰ, ਤੁਸੀਂ ਮੋਹ ਦੀਆਂ ਤਣਾਵਾਂ ਵਿੱਚ ਸਾਨੂੰ ਘੁੱਟ ਕੇ ਬੰਨਿਆ, ਅਤੇ ਅਸੀਂ ਤੈਨੂੰ ਪਰਮਾਤਮਾ ਬੰਨਿਆ। ਅਸੀਂ ਵੀ ਹੈ, ਪਰ ਅਸੀਂ ਤੈਨੂੰ ਪ੍ਰੇਮ ਦੇ ਧਾਗੇ ਵਿੱਚ ਘੁੱਟ ਕੇ ਬੰਨ ਲਿਆ ਹੈ। ਅਸੀਂ ਮੋਹ ਵਾਲੀ ਬਿਰਤੀ ਨੂੰ ਤਬਦੀਲ ਕਰ ਲਿਆ, ਪਰ ਇਹਨੂੰ ਖੋਮੇ 'ਚ ਨਹੀਂ ਲਿਜਾਣਾ। ਵੀ ਭਗਤ ਰਵਿਦਾਸ ਸਾਹਿਬ ਸ਼ਾਇਦ ਅਖੰਗਤਾ 'ਚ ਕਹਿ ਰਹੇ ਨੇ ਕਿ ਪਰਮਾਤਮਾ, ਕਿ ਅਸੀਂ ਤੈਨੂੰ ਬੰਨ ਲਿਆ ਹੈ। ਮੈਂ ਅੱਗੇ ਬੇਨਤੀ ਕਰਨਾ, ਇਹ ਸ਼ਬਦ ਕਿਉਂ ਕਹਿ ਰਹੇ ਨੇ? ਜੋ ਹਮ ਬੰਨਦੇ ਮੋਹ ਫਾਂਸ, ਜੋ ਹਮ ਬੰਨਦੇ ਮੋਹ ਫਾਂਸ, ਹਮ ਪ੍ਰੇਮ ਬੰਧਨ ਤੁਮ ਬੰਨਦੇ। ਹੇ ਪ੍ਰਭੂ, ਅਸੀਂ ਤੈਨੂੰ ਪ੍ਰੇਮ ਦੇ ਬੰਧਨ ਵਿੱਚ ਬੰਨਿਆ ਹੈ।
ਆਪਣੇ ਛੂਟਨ ਕੋ ਯਤਨ ਕਰਹੋ, ਹਮ ਛੂਟੇ ਤੁਮ ਆਰਾਧੇ।
ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਆਪਣੇ ਛੂਟਨ ਕੋ ਯਤਨ ਕਰੋ। ਤੁਸੀਂ ਸਾਨੂੰ ਜੀਵਾਂ ਨੂੰ ਮੋਹ ਵਿੱਚ ਬੰਨਿਆ, ਜਿਹੜਾ ਛੁੱਟਿਆ ਨਹੀਂ ਸੀ ਜਾ ਸਕਦਾ। ਅਸੀਂ ਉਸ ਮੋਹ ਦੀ ਤੰਦ ਨੂੰ ਤੋੜ ਕੇ ਪ੍ਰੇਮ ਵਿੱਚ ਆਪ ਜੀ ਨੂੰ ਬੰਨ ਲਿਆ। ਹੁਣ ਪਰਮਾਤਮਾ ਜੀ, ਤੁਸੀਂ ਸੋਚੋ, ਆਪਣੇ ਛੂਟਨ ਕੋ ਯਤਨ ਕਰੋ। ਯਤਨ ਦਾ ਅਰਥ ਅਸੀਂ ਜਾਣਦੇ ਹਾਂ, ਅਖੀਲਾ ਵਸੀਲਾ, ਕੋਈ ਵਿਧ ਬਣਾਓ। ਹੇ ਪਰਮਾਤਮਾ ਜੀ, ਤੁਸੀਂ ਆਪਣੇ ਛੁੱਟਣ ਦਾ ਪ੍ਰਬੰਧ ਕਰੋ। ਹੁਣ ਭਗਤਾਂ ਦੇ ਪ੍ਰੇਮ ਵਿੱਚੋਂ ਤੁਸੀਂ ਕਿਵੇਂ ਨਿਕਲਣਾ ਹੈ? ਤੂੰ ਨਹੀਂ ਨਿਕਲ ਸਕੇਗਾ। ਆਪਣੇ ਛੁੱਟਣ ਕੋ ਯਤਨ ਕਰੋ, ਅਤੇ ਨਾਲ ਸ਼ਬਦ ਵਰਤਿਆ ਭਗਤ ਸਾਹਿਬ ਜੀ ਨੇ, ਹੇ ਪ੍ਰਭੂ, ਅਸੀਂ ਤੇਰੀ ਬੰਦਗੀ ਕਰਕੇ, ਤੇਰਾ ਸਿਮਰਨ ਕਰਕੇ, ਹਮ ਛੂਟੇ ਤੁਮ ਆਰਾਧੇ। ਆਪਣੀ ਖੋਮੇ ਨਾਲ ਨਹੀਂ, ਤੈਨੂੰ ਆਰਾਧ ਕੇ, ਤੇਰਾ ਚਿੰਤਨ ਕਰਕੇ, ਤੇਰੀ ਬੰਦਗੀ ਕਰਕੇ, ਤੇਰੇ ਸਿਮਰਨ ਕਰਕੇ ਅਸੀਂ ਛੁੱਟ ਗਏ ਹਾਂ। ਇੱਕ ਗੱਲ ਇਸ ਦੋ ਤੁਕਾਂ 'ਚ ਬਿਲਕੁਲ ਸਪਸ਼ਟ ਹੋ ਗਈ। ਪਰਮਾਤਮਾ ਨੇ ਮੋਹ ਪੈਦਾ ਕੀਤਾ, ਭਗਤ ਨੇ ਸਿਮਰਨ ਕਰਕੇ ਮੋਹ ਦੀਆਂ ਗੰਢਾਂ ਖੋਲ੍ਹ ਦਿੱਤੀਆਂ, ਪਰਮਾਤਮਾ ਨੂੰ ਪ੍ਰੇਮ ਦੀ ਖਿੱਚ ਵਿੱਚ ਘੁੱਟ ਕੇ ਬੰਨ ਲਿਆ। ਪਰ ਭਗਤ ਨੇ ਬਿਲਕੁਲ ਇਹ ਸ਼ਬਦ ਨਹੀਂ ਕਿਹਾ ਕਿ ਅਸੀਂ ਆਪਣੀ ਕਮਾਈ, ਇੱਕੋ ਸ਼ਬਦ ਵਰਤਿਆ, ਤੇਰਾ ਸਿਮਰਨ ਕਰਕੇ ਹੀ ਤੈਨੂੰ ਅਸੀਂ ਬੰਨ ਲਿਆ, ਤੇਰੀ ਬੰਦਗੀ ਕਰਕੇ, ਤੇਰੀ ਆਰਾਧਨਾ ਕਰਕੇ। ਥੋੜ੍ਹੀ ਜਿਹੀ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਦਾਸ ਇੱਕ ਬੇਨਤੀ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਭ ਤੋਂ ਵੱਧ ਜ਼ੋਰ ਦਿੱਤਾ ਗਿਆ ਕੇਵਲ ਪ੍ਰੇਮਾ ਭਗਤੀ 'ਤੇ, ਕਰਮ ਕਾਂਡਾਂ 'ਤੇ ਕੋਈ ਜ਼ੋਰ ਨਹੀਂ, ਅਤੇ ਫੋਕਟ ਕਰਮ ਕਾਂਡ ਨੂੰ ਗੁਰੂ ਘਰ ਵਿੱਚ ਥਾਂ ਵੀ ਕੋਈ ਨਹੀਂ, ਜਿਹਦਾ ਫਾਇਦਾ ਹੀ ਕੋਈ ਨਹੀਂ। ਜਿਵੇਂ ਸਤਿਗੁਰੂ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਕਰਮ ਧਰਮ ਪਾਖੰਡ ਜੋ ਦੀਸੈਂ ਤਿੰਨ, ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿੱਤ ਛੂਟੈ। ਆਰੰਭ 'ਚ ਬੇਨਤੀ ਜਿਹੜੀ ਕਰਨ ਲੱਗਾ, ਕਈ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਐਸੇ ਆਉਂਦੇ ਨੇ ਜਿਨ੍ਹਾਂ ਨੂੰ ਅਸੀਂ ਪੜ੍ਹਦੇ ਔਰ ਵਿਚਾਰਨੇ ਖਾਂ ਅਤੇ ਮਨ ਵਿੱਚ ਇਹ ਫੁਰਨਾ ਉੱਠ ਪੈਂਦਾ ਹੈ ਕਿ ਇਹ ਭਗਤ ਪਰ ਬ੍ਰਹਮ ਪਰਮੇਸ਼ਵਰ ਅਥਾਕ ਹੈ, ਅਗੋਚਰ ਹੈ, ਬੇਅੰਤ ਹੈ, ਵਿਰਾਟ ਹੈ, ਉਹਦਾ ਪਾਰਾਵਾਰ ਹੀ ਕੋਈ ਨਹੀਂ। ਪਰ ਇੱਕ ਭਗਤੀ ਕਰਨ ਵਾਲਾ ਜਿਹੜਾ ਹੈ ਉਹ ਇੰਨੇ ਪ੍ਰੇਮ ਦੇ ਵਿੱਚ ਦਾਵਾ, ਇਹ ਹਉਮੈ ਦਾ ਦਾਵਾ ਨਹੀਂ, ਪ੍ਰੇਮ ਵਿੱਚ ਦਾਵਾ ਕਰਦਾ ਹੈ ਕਿ ਪਰਮਾਤਮਾ ਮੈਂ ਤੈਨੂੰ ਇਸ ਤਰ੍ਹਾਂ ਕਰ ਲਿਆ ਹੈ, ਜਿਵੇਂ ਅੱਜ ਭਗਤ ਜੀ ਨੇ ਕਿਹਾ ਕਿ ਆਪਣੇ ਛੁੱਟਣ ਦਾ ਪ੍ਰਬੰਧ ਕਰ। ਸਿੱਧੇ ਜਿਹੇ ਪੰਜਾਬੀ ਸ਼ਬਦ ਇਹੀ ਨੇ, ਅਸੀਂ ਤਾਂ ਛੁੱਟ ਗਏ ਹਾਂ ਤੇਰੀਆਂ ਫਾਈਆਂ ਤੋਂ, ਹੁਣ ਪਤਾ ਤਾਂ ਲੱਗੇਗਾ ਜੇ ਤੂੰ ਪ੍ਰੇਮ ਦੀਆਂ ਗੰਢਾਂ ਖੋਲ੍ਹ ਕੇ ਦਿਖਾਏਗਾ। ਸਾਨੂੰ ਉਂਝ ਓਪਰੀ ਜ਼ਬਾਨ 'ਚ ਲੱਗੇਗਾ, ਚੈਲੇਂਜ ਤਾਂ ਨਹੀਂ। ਥੋੜ੍ਹੀ ਜਿਹੀ ਮੈਂ ਬੇਨਤੀ ਆਪ ਜੀ ਨੂੰ ਬਾਣੀ 'ਚੋਂ ਕਰਨੀ ਚਾਹੁੰਦਾ ਆਰੰਭ 'ਚ। ਗੁਰੂ ਗ੍ਰੰਥ ਸਾਹਿਬ 'ਚ ਇੱਕ ਹਜ਼ੂਰ ਦੀ ਪੌੜੀ ਹੈ, ਉਸ ਪੌੜੀ ਵਿੱਚ ਸਾਰੀਆਂ ਜਿਹੜੀਆਂ ਤੁਕਾਂ ਨੇ ਉਸ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਨੂੰ ਹੀ ਸੰਬੋਧਨ ਕੀਤਾ ਗਿਆ ਅਤੇ ਇੱਕੋ ਸ਼ਬਦ ਵਾਰ ਵਾਰ ਬਚਨ ਰਿਪੀਟ ਕੀਤਾ ਗਿਆ। ਉਹ ਮੇਰਾ ਖਿਆਲ ਪੌੜੀ ਆਪ ਸੰਗਤ ਨੂੰ ਯਾਦ ਹੋਵੇਗੀ, ਇਸ ਲਈ ਰਹਿੰਦੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਹ ਬਚਨ, ਨਾ ਤੂੰ ਆਵੈਂ ਵਸ ਬਹੁਤ ਕਿਣਾਵਣੇ, ਨਾ ਤੂੰ ਆਵੈਂ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੈਂ ਵਸ ਤੀਰਥ ਨਹਾਈਐ, ਨਾ ਤੂੰ ਆਵੈਂ ਵਸ ਧਰਤੀ ਧਾਈਐ, ਨਾ ਤੂੰ ਆਵੈਂ ਵਸ ਕਿਤੇ ਸਿਆਣ ਪੈ, ਨਾ ਤੂੰ ਆਵੈਂ ਵਸ ਬਹੁਤਾ ਦਾਨ ਦੇ। ਹੁਣ ਇਹ 6 ਬਚਨ ਅਸੀਂ ਪੜ੍ਹੇ ਨੇ ਹਜ਼ੂਰ ਦੀ ਬਾਣੀ 'ਚ, ਅਰਥ ਬੜੇ ਸਰਲ ਨੇ। ਸਿਰਫ ਇੱਕ ਤੁਕ ਪਹਿਲੀ ਦੀ ਆਮ ਤੌਰ 'ਤੇ ਕਈ ਵਾਰੀ ਸਮਝ ਨਾ ਪਏ ਕਿਸੇ ਨੂੰ, ਨਾ ਤੂੰ ਆਵੈਂ ਵਸ ਬਹੁਤ ਕਿਣਾਵਣੇ, ਇਹ ਪਰਮਾਤਮਾ ਨੂੰ ਸੰਬੋਧਨ ਕੀਤਾ, ਹੇ ਪਾਰ ਬ੍ਰਹਮ ਪਰਮੇਸ਼ਵਰ ਜੀ ਤੁਸੀਂ ਵਸ ਵਿੱਚ ਨਹੀਂ ਹੁੰਦੇ, ਤੁਸੀਂ ਅਧੀਨ ਨਹੀਂ ਹੁੰਦੇ, ਬਹੁਤ ਕਿਣਾਵਣੇ। ਕਿਣਾਵਣੇ ਦਾ ਅਰਥ ਕਈ ਵਿਦਵਾਨਾਂ ਨੇ ਘਿਰਨਾ ਕੀਤਾ, ਪਰ ਕਿਣਾਵਣੇ ਦਾ ਅਰਥ ਹੈ ਕਕਿਆਉਣਾ, ਤਰਲੇ ਲੈਣੇ, ਰੋਈ ਜਾਣਾ। ਹਜ਼ੂਰ ਕਹਿੰਦੇ ਨੇ ਭਗਤੀ ਤੋਂ ਵਿਖਾਉਣਾ, ਸਿਰਫ ਅੱਖਾਂ 'ਚੋਂ ਪਾਣੀ ਸੱਤੀ ਜਾਣਾ, ਕਕਿਆ ਕੇ ਇਹੀ ਕਹਿ ਜਾਣਾ ਕਿ ਪ੍ਰਭੂ ਤੂੰ ਬੇਅੰਤ ਕਹਿ, ਤੂੰ ਕਿਰਪਾ ਕਰ, ਤੂੰ ਤਰਸ ਕਰ। ਮਹਾਰਾਜ ਕਹਿੰਦੇ ਆ ਜੇ ਅੰਦਰ ਨਹੀਂ ਭਿੱਜਿਆ, ਬਾਹਰ ਦੇ ਤਰਲਿਆਂ ਨਾਲ, ਬਾਹਰ ਦੇ ਕਕਿਆਉਣ ਨਾਲ, ਬਾਹਰ ਦੀਆਂ ਅੱਖਾਂ ਵਿੱਚੋਂ ਪਾਣੀ ਸੱਟਣ ਨਾਲ ਪਰਮਾਤਮਾ ਤੂੰ ਵਸ ਵਿੱਚ ਨਹੀਂ ਆਉਂਦਾ। ਨਾ ਤੂੰ ਆਵੈਂ ਵਸ ਬਹੁਤ ਕਿਣਾਵਣੇ, ਨਾ ਤੂੰ ਆਵੈਂ ਵਸ ਵੇਦ ਪੜ੍ਹਾਵਣੇ। ਜੇ ਵਿਦਵਾਨ ਬਣ ਕੇ ਕੋਈ ਇਹ ਕਹਿ ਮੈਂ ਵੇਦਾਂ ਦਾ ਪਠਨ ਪਾਠਨ ਕਰ ਲਿਆ ਹੈ, ਮੈਂ ਸਿਮਰਤੀਆਂ ਚੰਗੀ ਤਰ੍ਹਾਂ ਜਾਣਨਾ, ਜਿੰਨੇ ਮਰਜ਼ੀ ਤੂੰ ਧਰਮ ਗ੍ਰੰਥ ਬੋਧਕ ਤਲ 'ਤੇ ਪੜ੍ਹੀ ਜਾ। ਮੇਰੀ ਬੇਨਤੀ ਸੁਣੋ, ਮੈਂ ਸ਼ਬਦ ਬੋਧਕ ਤਲ ਵਰਤਿਆ ਹੈ। ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਹਾਂ ਸਾਰੇ। ਇੱਕ ਪਾਠ ਕਰਨਾ ਹੁੰਦਾ ਨੌਲੇਜ ਇਕੱਠੀ ਕਰਨ ਵਾਸਤੇ, ਇੱਕ ਪਾਠ ਕਰਨਾ ਹੁੰਦਾ ਪਾਠ ਵਿੱਚ ਟੁੱਬੀ ਮਾਰ ਕੇ ਗੁਰਬਾਣੀ ਨੂੰ ਜੀਣ ਵਾਸਤੇ। ਦੋਨਾਂ 'ਚ ਬੜਾ ਫਰਕ ਹੈ ਜੀ। ਧਰਮ ਗ੍ਰੰਥ ਨੌਲੇਜ ਦੇ ਤੌਰ 'ਤੇ ਵੀ ਪੜ੍ਹੇ ਜਾਂਦੇ ਆ ਅਤੇ ਧਰਮ ਗ੍ਰੰਥ ਆਤਮਕ ਜੀਵਨ ਕਮਾਉਣ ਦੇ ਤੌਰ 'ਤੇ ਵੀ ਪੜ੍ਹੇ ਜਾਂਦੇ ਆ। ਜਿੱਥੇ ਸਿਰਫ ਨੌਲੇਜ ਇਕੱਠੀ ਕਰਨ ਲਈ, ਗਿਆਨ ਇਕੱਠਾ ਕਰਨ ਲਈ ਪੜ੍ਹਿਆ ਗਿਆ, ਗੁਰੂ ਸਾਹਿਬ ਨੇ ਉਹਨੂੰ ਕਹਿ ਦਿੱਤਾ ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ। ਜਾਂ ਉਹਨੂੰ ਬਾਣੀ 'ਚ ਕਿਹਾ ਕਿਆ ਪੜ੍ਹੀਆ, ਕਿਆ ਗੁਣੀਆਂ, ਕਿਆ ਵੇਦ ਪੁਰਾਣਾ ਸੁਣੀਆਂ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਉਹ ਨੌਲੇਜ ਦੇ ਤੌਰ 'ਤੇ ਹੈ ਕਿ ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਿਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਨੀ ਕੈਸੇ ਉਤਰਸ ਪਾਰਾ। ਮੈਂ ਬੇਨਤੀ ਕੀਤੀ ਕਿ ਪਰਮਾਤਮਾ ਕੇਵਲ ਨੌਲੇਜ ਲੈ ਕੇ ਮੈਂ ਸਾਰੇ ਗ੍ਰੰਥ ਪੜ੍ਹ ਲਏ? ਮਹਾਰਾਜ ਕਹਿੰਦੇ ਚੋਖੇ ਗ੍ਰੰਥ ਪੜ੍ਹ ਕੇ ਵੀ ਤੂੰ ਵਸ ਵਿੱਚ ਨਹੀਂ ਆਉਂਦਾ। ਨਾ ਤੂੰ ਆਵੈਂ ਵਸ ਬਹੁਤ ਕਿਣਾਵਣੇ, ਨਾ ਤੂੰ ਆਵੈਂ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੈਂ ਵਸ ਤੀਰਥ ਨਹਾਈਐ। ਜੇ ਸਾਰੀ ਜ਼ਿੰਦਗੀ ਬੰਦਾ ਤੀਰਥ ਇਸ਼ਨਾਨ ਕਰੀ ਜਾ, ਪਰਮਾਤਮਾ ਜੀ ਤੀਰਥ 'ਤੇ ਟੁੱਬੀਆਂ ਲਾਉਣ ਨਾਲ ਵੀ ਤੂੰ ਵਸ ਵਿੱਚ ਨਹੀਂ ਆਉਂਦਾ। ਨਾ ਤੂੰ ਆਵੈਂ ਵਸ ਧਰਤੀ ਧਾਈਐ, ਮਨੁੱਖ ਪੈਰਾਂ 'ਚ ਜੋੜਾਂ ਨਾ ਪਾਏ, ਨੰਗੇ ਪੈਰ ਸਾਰੀ ਧਰਤੀ ਦਾ ਭਰਮਣ ਕਰੇ। ਅਤੇ ਮਹਾਰਾਜ ਕਹਿੰਦੇ ਸਾਰੀ ਧਰਤੀ ਦਾ ਭਰਮਣ ਕਰਕੇ ਵੀ ਪਰਮਾਤਮਾ ਵਸ ਵਿੱਚ ਨਹੀਂ ਆਉਂਦਾ। ਨਾ ਤੂੰ ਆਵੈਂ ਵਸ ਧਰਤੀ ਧਾਈਐ। ਅਗਲਾ ਬਚਨ, ਨਾ ਤੂੰ ਆਵੈਂ ਵਸ ਕਿਤੇ ਸਿਆਣ ਪੈ। ਜੇ ਮੈਂ ਇਹ ਸਮਝਾਂ ਮੇਰੇ ਕੋਲ ਸਿਆਣਪ ਬੜੀ ਹੈ, ਅਕਲ ਨਾਲ ਸਿਧਾਂਤ, ਜਿਹੜੇ ਸ਼ਬਦ ਅਸੀਂ ਵਰਤਨੇ ਆ, ਅਕਲ ਨਾਲ ਸਿਧਾਂਤ ਨਾਲ ਪਰਮਾਤਮਾ ਨਹੀਂ ਪਿਆਰਿਓ, ਸਿਆਣਪਾਂ ਨਾਲ ਵੀ ਪਰਮਾਤਮਾ ਵਸ ਵਿੱਚ ਨਹੀਂ ਆਉਂਦਾ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਉਹ ਉੱਥੇ ਸਿਆਣਪ ਨਹੀਂ ਚੱਲਣੀ। ਹੁਣ ਬੇਨਤੀ ਅਗਲੀ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਜੇ ਮੰਨ ਲਓ ਕਿ ਕਹੀਏ ਵੀ ਮੈਂ ਬਹੁਤ ਸਾਰਾ ਆਪਣੇ ਘਰੋਂ ਦਾਨ ਪੁੰਨ ਕਰਨਾ, ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਭਜਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਕੇਵਲ ਬਾਹਰਮੁਖੀ ਦਾਨ ਨਾਲ ਵੀ ਪਰਮਾਤਮਾ ਵਸ ਵਿੱਚ ਨਹੀਂ ਆਉਂਦਾ। ਹਾਂ, ਜੇ ਕੋ ਪਾਵੈ ਤਿਲਕਾ ਮਾਨਤਾ ਹੋ ਸਕਦਾ, ਜੇ ਕੋ ਪਾਵੈ ਤਿਲਕਾ ਮਾਨ, ਪਰ ਮਹਾਰਾਜ ਕਹਿੰਦੇ ਆ ਪਰਮਾਤਮਾ ਦਾਨ ਨਾਲ ਵਸ ਵਿੱਚ ਨਹੀਂ। ਅਸੀਂ ਇਹ ਬਚਨ ਹਜ਼ੂਰ ਦੇ ਪੜ੍ਹੇ ਕਿ ਨਾ ਘਕਿਆਉਣ ਨਾਲ, ਨਾ ਗ੍ਰੰਥ ਪੜ੍ਹਨ ਨਾਲ ਨੌਲੇਜ ਦੇ ਤੌਰ 'ਤੇ, ਨਾ ਤੀਰਥ ਇਸ਼ਨਾਨ ਨਾਲ, ਨਾ ਧਰਤੀ 'ਤੇ ਭਟਕਣ ਨਾਲ, ਨਾ ਮਨ ਦੀਆਂ ਸਿਆਣਪਾਂ ਨਾਲ, ਨਾ ਪਰਮਾਤਮਾ ਜੀ ਬਹੁਤਾ ਦਾਨ ਦੇਣ ਦੇ ਨਾਲ। ਅਗਲੀ ਤੁਕ ਸੁਣਿਓ, ਕਿਉਂ ਮੈਂ ਸ਼ਬਦ ਲਿਆ? ਕਿਉਂਕਿ ਇਸ ਸ਼ਬਦ ਦੀ ਕਥਾ ਕਰਨ ਵਿੱਚ ਥੋੜ੍ਹੀ ਜਿਹੀ ਸੁਖੈਨਤਾ ਲੱਗੇਗੀ ਜਦੋਂ ਇਹ ਸ਼ਬਦ ਅਸੀਂ ਪੜ੍ਹਾਂਗੇ। ਨਾ ਤੂੰ ਆਵੈਂ ਵਸ ਕਿਤੈ ਸਿਆਣਪੈ, ਨਾ ਤੂੰ ਆਵੈਂ ਵਸ ਬਹੁਤਾ ਦਾਨ ਦੇ। ਹੁਣ ਅਗਲਾ ਬਚਨ, ਤੂੰ ਭਗਤਾਂ ਕੈ ਵਸ, ਭਗਤਾਂ ਤਾਨ ਤੇਰਾ। ਪਰ ਇਸ ਤੋਂ ਪਹਿਲਾ ਬਚਨ, ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ, ਭਗਤਾਂ ਤਾਨ ਤੇਰਾ। ਬਸ ਇਸ ਤੁਕ ਨੂੰ ਲੈ ਕੇ ਇਹ ਸ਼ਬਦ ਦੇ ਅਰਥ ਕਰਾਂਗੇ, ਬੜੀ ਸਰਲਤਾ ਲੱਗੇ। ਪਾਰ ਬ੍ਰਹਮ ਪਰਮੇਸ਼ਵਰ, ਹਰ ਚੀਜ਼ ਤੇਰੇ ਅਧੀਨ ਹੈ, ਹਰ ਚੀਜ਼ ਤੇਰੇ ਵਸ ਵਿੱਚ ਹੈ। ਪਰ ਵਾਹਿਗੁਰੂ ਜੀ, ਭਗਤੀ ਕਰ ਕਰਕੇ ਭਗਤਾਂ ਨੇ ਤੈਨੂੰ ਆਪਣੇ ਵਸ ਵਿੱਚ ਕੀਤਾ ਹੋਇਆ। ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ, ਭਗਤਾਂ ਤਾਨ ਤੇਰਾ। ਤੂੰ ਭਗਤਾਂ ਦੇ ਅਧੀਨ ਹੈ, ਅਤੇ ਭਗਤੀ ਕਰਨ ਵਾਲਿਆਂ ਨੂੰ ਕੇਵਲ ਤੇਰਾ ਤਾਨ ਦਰ ਅਤੇ ਤੇਰਾ ਹੀ ਸਹਾਰਾ ਹੈ। ਇਸੇ ਗੱਲ ਨੂੰ ਫਿਰ ਸੁਣੋ ਕਿ ਪਰਮਾਤਮਾ ਭਗਤਾਂ ਦੇ ਵਸ ਵਿੱਚ ਹੈ, ਅਤੇ ਭਗਤ ਹੰਕਾਰ 'ਚ ਵੱਖਰੀ ਹੋਂਦ ਨਹੀਂ ਬਣਾਉਂਦਾ। ਇਸ ਨੂੰ ਵਸ ਦਾ ਅਰਥ ਇਸ ਤਰ੍ਹਾਂ ਹਰਨਾਕਸ਼ ਬਿਰਤੀ ਨਾਲ ਨਹੀਂ ਲੈਣਾ। ਤੂੰ ਪਰਮਾਤਮਾ ਭਗਤਾਂ ਦੇ ਵਸ ਹੈ, ਪਰ ਵਸ ਹੋ ਕੇ ਵੀ ਭਗਤ ਤੇਰੇ ਸਮਰਪਿਤ ਨੇ, ਉਹਨਾਂ ਨੂੰ ਤੇਰਾ ਹੀ ਤਾਨ ਹੈ। ਇਸੇ ਗੱਲ ਨੂੰ ਭਗਤ ਰਵਿਦਾਸ ਸਾਹਿਬ ਕਹਿ ਰਹੇ ਨੇ, ਜੋ ਹਮ ਬਾਂਧੇ ਮੋਹ ਫਾਂਸ, ਹਮ ਪ੍ਰੇਮ ਬੰਧਨ ਤੋਂ ਬਾਂਧੇ, ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਅਰਾਧੇ। ਭਗਤ ਤੇਰੇ ਤਾਨ 'ਤੇ, ਤੇਰੇ ਭਰੋਸੇ 'ਤੇ, ਤੇਰੇ 'ਤੇ ਫੇਤ ਕਰਕੇ ਕਹਿੰਦਾ ਪਰਮਾਤਮਾ ਕਿ ਅਸੀਂ ਮੋਹ ਦੀਆਂ ਤੰਦਾਂ 'ਚ ਬੱਝੇ ਖਾਂ, ਤੁਸੀਂ ਸਾਨੂੰ ਮੋਹ 'ਚ ਬੰਨਿਆ, ਅਸੀਂ ਪ੍ਰੇਮ 'ਚ। ਮੈਂ ਪਹਿਲੀ ਬੇਨਤੀ ਇਸ ਕਰਕੇ ਕੀਤੀ ਕਿ ਗੁਰੂ ਘਰ ਅੰਦਰ, ਪਰਮਾਤਮਾ ਦੇ ਘਰ 'ਚ ਸਮਝੋ, ਪ੍ਰੇਮਾ ਭਗਤੀ ਦੀ ਇੱਕ ਬਹੁਤ ਵੱਡੀ ਥਾਂ ਹੈ। ਇਸ ਤੋਂ ਅਗਲੀ ਬੇਨਤੀ ਹੋਰ ਕਰਦੇ ਹਾਂ, ਕਿਉਂਕਿ ਜੇ ਮੈਂ ਉਸ ਸ਼ਬਦ ਤੁਕ ਦੀ ਕਥਾ ਨਹੀਂ ਸ਼ੁਰੂ ਕੀਤੀ, ਸਿਰਫ ਆਰੰਭ 'ਚ ਵੀ ਇਹ ਕਿਉਂ ਸ਼ਬਦ ਹੈ। ਹਜ਼ੂਰ ਦਾ ਇੱਕ ਬਚਨ ਹੁੰਦਾ, ਭਗਤ ਸੰਗ ਪ੍ਰਭ ਗੋਸ਼ਟ ਕਰਤ। ਗੋਸ਼ਟ ਦਾ ਅਰਥ ਹੁੰਦਾ ਚਰਚਾ ਕਰਨੀ, ਕੁਚਰਚਾ ਨਹੀਂ, ਸੰਵਾਦ ਰਚਾਉਣਾ, ਗੱਲਬਾਤ ਕਰਨੀ। ਪਰਮਾਤਮਾ ਆਪਣੇ ਭਗਤਾਂ ਦੇ ਨਾਲ ਗੋਸ਼ਟੀ ਕਰਦੇ ਨੇ, ਪਰਮਾਤਮਾ ਆਪਣੇ ਭਗਤਾਂ ਦੇ ਨਾਲ ਗੱਲਬਾਤ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬਖਸ਼ਿਸ਼ ਕਰ ਰਹੇ ਹਨ। ਇਸ ਤੋਂ ਅਗਲੀ ਬੇਨਤੀ ਦੇਖੋ, ਦੋ ਚੀਜ਼ਾਂ ਨੇ। ਸਾਡਾ ਸਰੀਰ ਜਿਹੜਾ ਹੈ, ਇਹ ਪੰਜਾਂ ਤੱਤਾਂ ਦੀ ਘਾੜਤ ਹੈ, ਪੰਜਾਂ ਤੱਤਾਂ ਦਾ ਸਰੀਰ ਬਣਿਆ। ਇਹਨੂੰ ਤੁਸੀਂ ਸਿੱਖ ਨਾਲ ਨਾ ਕੇਵਲ ਜੋੜੋ, ਨਾ ਹਿੰਦੂ ਨਾਲ, ਜਿੰਨੇ ਵੀ ਮਨੁੱਖ ਨੇ, ਸਾਰੇ ਮਨੁੱਖਾਂ ਦਾ ਸਰੀਰ ਜਿਹੜਾ ਇਹ ਪੰਜਾਂ ਤੱਤਾਂ ਦਾ ਹੈ। ਅਤੇ ਇਸ ਦੇ ਨਾਲ ਜਿੱਥੇ ਪੰਜਾਂ ਤੱਤਾਂ ਦਾ ਸਰੀਰ ਹੈ, ਉੱਥੇ ਪਰਮਾਤਮਾ ਨੇ ਇਸ ਮਨੁੱਖੀ ਸਰੀਰ ਵਿੱਚ ਪੰਜ ਜਜ਼ਬੇ ਵੀ ਪਾ ਦਿੱਤੇ ਨੇ, ਜਿਹਨੂੰ ਥੋੜ੍ਹੇ ਜਿਹੇ ਸ਼ਬਦਾਂ 'ਚ ਅਸੀਂ ਵਿਸ਼ੇ ਸ਼ਬਦ ਕਹਿ ਦਿੰਦੇ। ਪੰਜ ਜਜ਼ਬੇ ਇਹਦੇ 'ਚ ਪਾਏ ਨੇ। ਉਹਨਾਂ ਪੰਜਾਂ ਜਜ਼ਬਿਆਂ ਦੇ ਨਾਮ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਹੈ। ਇਹ ਪੰਜੇ ਮਨੁੱਖੀ ਸਰੀਰ ਦੇ ਅੰਦਰ ਨੇ, ਅਤੇ ਸਭ ਤੋਂ ਪਹਿਲਾਂ ਜ਼ਿਕਰ ਕਾਮ ਦਾ ਕੀਤਾ ਗਿਆ ਹੈ। ਮੈਂ ਆਉਣਾ ਸਿਰਫ ਇਸ ਬਚਨ 'ਤੇ ਵੇ ਕਿ ਮੋਹ ਦੀਆਂ ਰੱਸੀਆਂ ਖੁੱਲ੍ਹ ਗਈਆਂ ਅਤੇ ਪ੍ਰੇਮ ਦੇ ਸੰਗਲ ਪੈ ਗਏ ਆ। ਬੜੀ ਵੱਡੀ ਗੱਲ ਕਹੀ ਜੀ। ਜਦੋਂ ਮੋਹ ਵਾਲੀ ਐਨਰਜੀ ਸਿਮਰਨ 'ਚ ਕਨਵਰਟ ਹੋ ਜਾਏਗੀ, ਜਿਹੜੀਆਂ ਰੱਸੀਆਂ ਮੇਰੇ ਪੁੱਤਰ ਧੀਆਂ ਪਰਿਵਾਰਾਂ ਨਾਲ ਮੇਰੀਆਂ ਬੱਝੀਆਂ ਨੇ, ਉੱਧਰੋਂ ਖੁੱਲ੍ਹ ਜਾਣਗੀਆਂ। ਇਹ ਸਾਰੀਆਂ ਰੱਸੀਆਂ ਪਰਮਾਤਮਾ ਦੀ ਮੁਹੱਬਤ ਵਿੱਚ ਬੱਝ ਜਾਣਗੀਆਂ, ਉੱਧਰੋਂ ਛੁੱਟ ਜਾਵਾਂਗਾ, ਪਰਮਾਤਮਾ ਵਾਲੇ ਪਾਸੇ ਜੁੜ ਜਾਵਾਂਗਾ। ਹਜ਼ੂਰ ਨੇ ਜਦੋਂ ਗਿਣਤੀ ਕੀਤੀ, ਸਭ ਤੋਂ ਪਹਿਲਾਂ ਕਾਮ ਨੂੰ ਕਿਹਾ। ਤਕਰੀਬਨ ਜਦੋਂ ਵੀ ਆਪਾਂ ਪਾਠ ਕਰਾਂਗੇ, ਕ੍ਰੋਧ ਤੋਂ ਪਹਿਲਾਂ ਕਾਮ ਆਏਗਾ। ਕਾਮ ਕ੍ਰੋਧ ਅਰ ਲੋਭ ਮੋਹ ਬਿੰਸ ਜਾਏ ਆਮੇ, ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਕਾਮ ਨੂੰ ਕਿਉਂ ਪਹਿਲਾਂ ਥਾਂ ਦਿੱਤੀ ਗਈ? ਕਿਉਂਕਿ ਜੋ ਕੋਈ ਦ੍ਰਿਸ਼ਟਮਾਨ 'ਚ ਤੁਸੀਂ ਦੇਖਦੇ ਹੋ, ਜੋ ਕੁਝ ਮੈਂ ਸ਼ਬਦ ਵਰਤੇ ਹੈ, ਆਹ ਪਸ਼ੂ, ਆਹ ਪੰਛੀ, ਈਵਨ ਕਿ ਆਹ ਜਿਹੜੇ ਰੁੱਖ ਨੇ, ਜਿਹੜੇ ਫਲ ਫਰੂਟ ਨੇ, ਜਿੰਨੇ ਵੀ ਜੜ ਚੇਤਨ ਚੀਜ਼ਾਂ ਰੱਬ ਨੇ ਪੈਦਾ ਕੀਤੀਆਂ ਨੇ, ਕੋਈ ਚੀਜ਼ ਐਸੀ ਨਹੀਂ ਜਿਹਦਾ ਵਿਕਾਸ ਕਾਮ ਤੋਂ ਬਿਨਾਂ ਅੱਗੇ ਨਾ ਹੁੰਦਾ ਹੋਵੇ। ਇਹ ਸੱਚ ਹੈ। ਅਤੇ ਇਨਸਾਨੀ ਜਾਮੇ ਜਿੰਨੇ ਨੇ, ਭਾਵੇਂ ਤੁਸੀਂ ਸੰਤ ਦੇਖੋ, ਭਾਵੇਂ ਕੋਈ ਸਾਕਤ ਦੇਖੋ, ਭਾਵੇਂ ਆਪ ਜੀ ਪੁੰਨੀ ਦੇਖੋ, ਭਾਵੇਂ ਆਪ ਜੀ ਪਾਪੀ ਦੇਖੋ, ਭਾਵੇਂ ਸੰਸਾਰ ਦੇ ਵਿੱਚ ਬਹੁਤ ਉੱਚੀ ਪਦਵੀ 'ਤੇ ਵੇ, ਭਾਵੇਂ ਕੋਈ ਭੀਖ ਮੰਗਣ ਵਾਲਾ ਹੈ, ਜਿਹਨੂੰ ਮਨੁੱਖਾ ਦੇਹੀ ਮਿਲੀ, ਇੱਕ ਗੱਲ ਯਾਦ ਰੱਖਿਓ, ਇਸ ਦੇਹੀ ਦੀ ਬਣਤਰ ਬਣੀ ਹੀ ਤਾਂ ਸੀ ਜਦੋਂ ਕਿਤੇ ਦੋ ਸਰੀਰਾਂ ਦੇ ਵਿੱਚ ਕਾਮ ਦੀ ਬਿਰਤੀ ਪੈਦਾ ਹੋਈ ਸੀ। ਇਹ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ। ਉਸ ਬਿਰਤੀ ਨੇ ਅੱਗੇ ਵਿਕਾਸ ਕੀਤਾ, ਉਸ ਜਜ਼ਬੇ ਨੇ ਅੱਗੇ ਵਿਕਾਸ ਕੀਤਾ। ਹਰ ਇੱਕ ਸਰੀਰ ਉਹਦੀ ਉਤਪਤੀ ਦਾ ਕਾਰਨ ਜਿਹੜਾ ਹੈ ਉਹ ਕਾਮ ਸੀ। ਇਸ ਤੋਂ ਅਗਲੀ ਬੇਨਤੀ ਕਰਾਂਗਾ, ਕ੍ਰੋਧ ਹੈ, ਲੋਭ ਹੈ, ਚੌਥੇ ਨੰਬਰ 'ਤੇ ਗੁਰਦੇਵ ਨੇ ਮੋਹ ਰੱਖਿਆ ਹੈ। ਮੋਹ ਵਿੱਚੋਂ ਮਮਤਾ ਪੈਦਾ ਹੁੰਦਾ ਹੈ, ਕਿਉਂਕਿ ਇਸ ਕਰਕੇ ਮੈਂ ਥੋੜ੍ਹਾ ਜਿਹਾ ਇਹ ਬੇਨਤੀ ਕਰ ਰਿਹਾ, ਗੁਰਮੁਖੋ ਮੋਹ ਦੀ ਬੰਧਨ ਕੱਟ ਦੇਣਾ ਇਹ ਛੋਟੀ ਜਿਹੀ ਗੱਲ ਨਹੀਂ। ਮੋਹ ਵਿੱਚੋਂ ਮਮਤਾ ਉਪਜਦੀ ਹੈ। ਜਿਹੜਾ ਮੋਹ ਹੈ ਇਹ ਸਿਰਫ ਬੰਦੇ ਨੂੰ ਘਰ ਦੀ ਚਾਰ ਦੀਵਾਰੀ ਤੱਕ ਰੱਖਦਾ ਹੈ। ਮੋਹ ਵਿੱਚ ਬੰਦਾ ਆਪਣੇ ਮਾਂ ਬਾਪ ਤੱਕ, ਆਪਣੇ ਪੁੱਤਰਾਂ ਧੀਆਂ ਤੱਕ, ਥੋੜ੍ਹੀ ਜਿਹੀ ਛਾਲ ਮਾਰੇਗਾ ਆਪਣੇ ਦੇ ਖੂਨ ਦੇ ਰਿਸ਼ਤੇ ਤੱਕ, ਸਿਰਫ ਇੱਥੋਂ ਤੱਕ। ਜੇ ਇੱਕ ਇੱਕ ਰਿਸ਼ਤਾ ਟੁੱਟਦਾ ਦਿਸੇ, ਮੋਹ ਦਾ ਵੱਧਾ ਹੋਇਆ ਬੰਦਾ ਕੇਵਲ ਆਪਣੇ ਤੱਕ ਹੀ ਕਈ ਵਾਰੀ ਸੀਮਿਤ ਹੋ ਜਾਂਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਇਹ ਮੋਹ ਇਕੱਲਾ ਬੰਦੇ ਨੂੰ ਨਹੀਂ, ਜਿੰਨੇ ਜੀਵ ਨੇ ਸਭ ਨੂੰ ਮੋਹ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੈ, ਖੇ ਅਜਿੱਤ ਸੂਰ ਸੰਗਰਾਮੰ ਅਤ ਬਲਣਾ ਬਹੁ ਮਰਦ ਨੇ, ਸਲੋਕ ਸਹਿਸਕ੍ਰਿਤੀ। ਇਹਨੂੰ ਸਤਿਗੁਰੂ ਨੇ ਸ਼ਬਦ ਦਿੱਤਾ ਹੈ, ਖੇ ਅਜਿੱਤ ਸੂਰ ਸੰਗਰਾਮੰ। ਅਜਿੱਤ ਦਾ ਅਰਥ ਹੈ ਜਿਸ ਨੂੰ ਕੋਈ ਜਿੱਤ ਨਹੀਂ ਸਕਦਾ, ਸੰਗਰਾਮ ਦਾ ਅਰਥ ਹੈ ਲੜਾਈ, ਸੂਰ ਦਾ ਅਰਥ ਹੈ ਸੂਰਮਾ। ਕਹਿਣ ਲੱਗੇ, ਹੇ ਮੋਹ ਤੂੰ ਐਸਾ ਸੂਰਮਾ ਹੈ ਕਿ ਸੰਗਰਾਮ ਤੂੰ ਛੇੜਿਆ, ਯੁੱਧ ਤੂੰ ਛੇੜਿਆ, ਤੈਨੂੰ ਜਿੱਤ ਲੈਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਸੌਖਾ ਕੰਮ ਨਹੀਂ। ਸੱਚ ਇਹ ਤੈਨੂੰ ਜਿੱਤਣਾ ਬਹੁਤ ਮੁਸ਼ਕਲ ਹੈ, ਤੂੰ ਅਜਿੱਤ ਹੈ। ਹੇ ਅਜਿੱਤ ਸੂਰ ਸੰਗਰਾਮੰਗ ਅਤ ਬਲਣਾ ਬਹੁ ਮਰਦ ਨੇ, ਜਿਹੜੇ ਤਾਕਤ ਵਾਲੇ ਬੰਦੇ ਸਨ, ਮਰਦ ਬੰਦਿਆਂ ਨੂੰ ਵੀ ਤੂੰ ਆਪਣੇ ਅਧੀਨ ਕੀਤਾ। ਕਿੰਨੇ ਅਵਤਾਰੀ ਪੁਰਸ਼ ਜੀ ਜਿਹੜੇ ਮੌਤ ਵੱਧੇ ਹੀ ਸਾਰੀ ਜ਼ਿੰਦਗੀ ਰੋਂਦੇ ਰਹੇ। ਪਰ ਇਹ ਤਾਂ ਚਲੋ ਹਉਮੈ 'ਚ ਨਹੀਂ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਨਰਮੋਹ ਦੀ ਗੱਲ ਚੱਲਦੀ, ਪਰ ਉਹ ਨਰਮੋਹ ਅੰਦਰ ਦਾ ਪੱਥਰ ਦਿਲ ਹੋਣਾ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੰਦਰ ਪ੍ਰੇਮ ਨਾਲ, ਰਸ ਨਾਲ, ਇਬਾਦਤ ਨਾਲ, ਬੰਦਗੀ ਨਾਲ ਭਰਪੂਰ ਹੈ। ਜਦੋਂ ਮੋਹ ਦੀ ਗੱਲ ਚੱਲਦੀ ਹੈ ਤੇ ਪੁੱਤਰਾਂ ਦੀ ਲਾਸ਼ ਕੋਲੋਂ, ਪੁੱਤਰਾਂ ਦੀ ਬੋਡੀ ਕੋਲੋਂ ਟੁਕੜੇ ਟੁਕੜੇ ਹੋਏ ਤਨ ਮੁਸਕਰਾ ਕੇ ਨਿਕਲ ਜਾਂਦੇ ਆ, ਅੱਖਾਂ 'ਚੋਂ ਪਾਣੀ ਨਹੀਂ ਆਉਂਦਾ। ਇਹ ਹੈ ਮੋਹ ਨੂੰ ਜਿੱਤਿਆ ਹੋਇਆ। ਪਿਤਾ ਜੀ ਦਾ ਸੀਸ ਵੇਖਦਿਆਂ ਮੈਂ ਤਾਂ ਉਦਾਹਰਨ ਲੈ ਲਈ ਵੀ ਕੋਈ ਐਸਾ ਹੈ ਜਿਹਨੇ ਮੋਹ ਨੂੰ ਜਿੱਤਿਆ ਹੋਵੇ? 9 ਸਾਲ ਦੀ ਉਮਰ 'ਚ ਪਿਤਾ ਜੀ ਦਾ ਸੀਸ ਦੇਖਦੇ ਆ, ਵੇਖਣ ਵਾਲੇ ਬੈਰਾਗ ਵਿੱਚ ਆ ਕੇ ਰੋਂਦੇ ਆ, ਪਰ 9 ਸਾਲ ਦਾ ਪੁੱਤਰ ਆਪਣੇ ਪਿਤਾ ਦੇ ਸੀਸ ਨੂੰ ਦੇਖ ਕੇ ਵੀ ਮੋਹ ਤੋਂ ਉੱਪਰ ਆਵਾਜ਼ ਦੇ ਕੇ ਕਹਿੰਦਾ ਕਿ ਇਹੋ ਜਿਹਾ ਸਿੱਖ ਸਾਜਾਂਗਾ ਜਿਹੜਾ ਕਰੋੜਾਂ ਵਿੱਚੋਂ ਖਲੋਤਾ ਹੋਇਆ ਦਿਸੇ ਕਰੇਗਾ। ਮੇਰੇ ਕਹਿਣ ਤੋਂ ਮੁਰਾਦ ਮੋਹ ਨੂੰ ਜਿੱਤਣ ਵਾਲੇ ਖੈਨ। ਪਰ ਇੱਥੇ ਇੱਕ ਬੇਨਤੀ, ਮੋਹ ਕਿੱਡਾ ਸ਼ਕਤੀਸ਼ਾਲੀ ਹੈ। ਹੇ ਅਜਿੱਤ ਸੂਰ ਸੰਗਰਾਮੰਗ ਅਤ ਬਲਣਾ ਬਹੁ ਮਰਦ ਨੇ, ਗਣ ਗੰਧਰਵ ਦੇਵ ਮਨੁੱਖਿੰਗ ਪਸ਼ ਪੰਖੀ ਬੇਮੋਹ ਨੇ। ਇਸ ਤੁਕ ਵਿੱਚ ਸਾਰੇ ਆ ਗਏ। ਮਹਾਰਾਜ ਕਹਿੰਦੇ ਨੇ ਕੀ ਦੇਵਤੇ, ਕੀ ਦੇਵਤਿਆਂ ਦੇ ਰਾਗੀ, ਕੀ ਪਸ਼ੂ, ਕੀ ਪੰਛੀ, ਕੀ ਧਰਤੀ 'ਤੇ ਰੇਂਗਣ ਵਾਲੇ ਜੀਵ, ਕੀ ਚਾਰ ਲੱਤਾਂ ਨਾਲ ਚਰਨ ਵਾਲੇ ਜਾਨਵਰ। ਮਹਾਰਾਜ ਕਹਿੰਦੇ ਗਣ ਗੰਧਰਵ ਦੇਵ ਮਨੁੱਖਿੰਗ ਪਸ਼ ਪੰਖੀ ਬੇਮੋਹ ਨੇ, ਤੂੰ ਅਸਮਾਨ ਵਿੱਚ ਉੱਡਣ ਵਾਲੇ ਪੰਛੀਆਂ ਨੂੰ ਵੀ ਆਪਣੇ ਅਧੀਨ ਕੀਤਾ ਹੋਇਆ। ਮੋਹ ਦੀਆਂ ਤੰਦਾਂ ਉਹਨਾਂ ਵਿੱਚ ਵੀ ਪੈਦਾ ਕੀਤੀਆਂ। ਹਜ਼ੂਰ ਕਹਿੰਦੇ ਇਸੇ ਮੋਹ ਦਾ ਵੱਧਾ ਹੋਇਆ ਬੰਦਾ ਫਿਰ ਵਿਸ਼ੇ ਵਾਸਨਾ ਵਿੱਚ ਪ੍ਰਵਿਰਤ ਹੁੰਦਾ। ਹਜ਼ੂਰ ਨੇ ਫਿਰ ਇੱਥੇ ਭਗਤ ਰਵਿਦਾਸ ਸਾਹਿਬ ਜੀ ਨੇ ਜਿਹੜਾ ਬਚਨ ਕੀਤਾ ਉਹ ਇਹ ਕੀਤਾ, ਪਾਰ ਬ੍ਰਹਮ ਪਰਮੇਸ਼ਵਰ ਜੀ ਇਸ ਮੋਹ ਦੀ ਤੰਦ ਨੂੰ ਤੋੜਿਆ ਕਿਵੇਂ ਜਾਏ? ਬੜਾ ਮੁਸ਼ਕਲ ਹੈ। ਗੁਰਬਾਣੀ 'ਚ ਇਹਨੂੰ ਚਿੱਕੜ ਵੀ ਕਿਹਾ ਕਿ ਦਲਦਲ ਕਿਹਾ। ਯਾਦ ਰੱਖਿਓ, ਦਲਦਲ ਵਿੱਚ ਇੱਕ ਵਾਰੀ ਬੰਦਾ ਫਸ ਜਾਏ, ਜਿੰਨਾ ਨਿਕਲਣ ਦਾ ਯਤਨ ਕਰੇ, ਦਲਦਲ ਉਹਨੂੰ ਫਿਰ ਆਪਣੇ ਵਿੱਚ ਖਿੱਚੀ ਜਾਂਦੀ। ਜਿਵੇਂ ਅਸੀਂ ਰੋਜ਼ ਪੜ੍ਹਦੇ ਹਾਂ, ਤਿੱਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤੈਂ ਡੂਬ ਅਲੇ ਪੰਕਜ ਮੋਹ ਪੱਗ ਨਹੀਂ ਚੱਲੇ ਸਾਡੇ ਪੈਰ ਚੱਲਦੇ ਨਹੀਂ ਪਏ ਕਿਉਂਕਿ ਮੋਹ ਦਾ ਚਿੱਕੜ ਮੋਹ ਦੀ ਦਲਦਲ ਇਤਨੀ ਹੈ ਅਸੀਂ ਸੋਚਦੇ ਹਾਂ ਆਹ ਕੰਮ ਕਰਕੇ ਇਦੂ ਬਾਅਦ ਫਾਰਗ ਹੋ ਜਾਣਾ ਇਸ ਤੋਂ ਬਾਅਦ ਵਿਹਲੇ ਹਾਂ ਮੈਂ ਇੱਕ ਬੇਨਤੀ ਕਰਾਂ ਵਿਹਲਾ ਤਾਂ ਸ਼ਾਇਦ ਮਰ ਕੇ ਵੀ ਨਾ ਬੰਦਾ ਹੋਵੇ ਅੱਗੋਂ ਫਿਰ ਗੁਨਾਹਾਂ ਦੀਆਂ ਪੰਡਾਂ ਲੈ ਜਾਏ ਜਿਉਂਦਿਆਂ ਬੰਦਾ ਕੋਈ ਇਹ ਕਹਿ ਮੈਂ ਵਿਹਲਾ ਹੋ ਜਾਵਾਂਗਾ ਇਹ ਬਿਲਕੁਲ ਝੂਠ ਹੈ ਹਾਂ ਸਿਮਰਨ ਇਹਨੂੰ ਸੁਰਤੇ ਦੀ ਚੁੱਕੀ ਜਾਏ ਚਿੱਕੜ ਤੋਂ ਉੱਪਰ ਉੱਠ ਜਾਏ ਪਰ ਮਹਾਰਾਜ ਕਹਿੰਦੇ ਪੰਕਜ ਮੋਹ ਪੱਗ ਨਹੀਂ ਚੱਲ ਹੈ ਖੰਮ ਦੇਖਾ ਤੈ ਡੂਬੀ ਵਾਲੀ ਸੀ ਦੇਖਨੇ ਖਾਂ ਕਿ ਲੋਕ ਮੋਹ ਦੇ ਚਿੱਕੜ ਵਿੱਚ ਫਸੇ ਹੋਏ ਆ ਭਗਤ ਰਵਿਦਾਸ ਸਾਹਿਬ ਜੀ ਨੇ ਫਿਰ ਇੱਥੇ ਬਚਨ ਜਿਹੜਾ ਕਿਹਾ ਕਹਿੰਦੇ ਨੇ ਪਰਮਾਤਮਾ ਸਾਰੀ ਦੁਨੀਆ ਮੋਹ ਦੇ ਫਾਂਸ ਬੰਧੀ ਅਤੇ ਮਨ ਸੀ ਇਹ ਕਿਵੇਂ ਛੁੱਟੇ ਮੋਹ ਇਹ ਕਿਵੇਂ ਸਾਡੀਆਂ ਅੰਦਰ ਦੀਆਂ ਤੰਦਾਂ ਮੋਹ ਦੀਆਂ ਪਰਿਵਾਰ ਲਈ ਸੰਸਾਰ ਲਈ ਪਦਾਰਥਾਂ ਲਈ ਵਿਕਾਰਾਂ ਲਈ ਕਿਵੇਂ ਟੁੱਟਣ ਅਤੇ ਭਗਤ ਜੀ ਕਹਿੰਦੇ ਫਿਰ ਇੱਕ ਤਰੀਕਾ ਲੱਭਿਆ ਤੇਰੀ ਪ੍ਰੇਮਾ ਭਗਤੀ ਦਾ ਤੈਨੂੰ ਆਵਾਜ਼ ਦਿੱਤੀ ਤੇਰੀ ਆਰਾਧਨਾ ਕੀਤੀ ਤੇਰਾ ਸਿਮਰਨ ਕੀਤਾ ਜਿੰਨਾ ਪ੍ਰੇਮ ਵਿੱਚ ਭਿੱਜ ਕੇ ਤੈਨੂੰ ਪੁਕਾਰਿਆ ਪਾਰ ਬ੍ਰਹਮ ਪਰਮੇਸ਼ਵਰ ਜੀ ਸੱਚ ਇਹ ਵੇ ਤੇਰੇ ਨਾਲ ਪ੍ਰੇਮ ਪਈ ਗਿਆ ਮੋਹ ਦੀਆਂ ਤੰਦਾਂ ਆਪਣੇ ਆਪ ਟੁੱਟੀ ਗਈਆਂ ਤੇਰੇ ਨਾਲ ਸਾਡਾ ਪੱਕਾ ਸੰਬੰਧ ਬਣ ਗਿਆ ਸੰਸਾਰ ਤੋਂ ਅਸੀਂ ਨਿਰਲੇਪ ਹੋ ਗਏ ਇਹਨੂੰ ਫਿਰ ਥੋੜ੍ਹੀ ਜਿਹੀ ਬੇਨਤੀ ਸੁਣਿਓ ਇੱਕ ਸ਼ਬਦ ਵਰਤਦੇ ਨੇ ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰਦੀ ਦਾਸ ਨੇ ਇੱਕ ਵਾਰ ਇਹ ਬੇਨਤੀ ਕੀਤੀ ਸੀ ਇੱਕ ਬੱਚੀ ਆਪਣੇ ਮਾਪਿਆਂ ਦੇ ਘਰ ਨਿਰੰਤਰ ਕਈ ਸਾਲ ਰਹਿੰਦੀ ਸ਼ਾਦੀ ਤੋਂ ਪਹਿਲਾਂ ਸਿਰਫ ਇੱਕ ਸਮਝਣ ਲਈ ਇਹ ਵੀ ਹੈ ਦੁਨਿਆਵੀ ਜੀ ਉਦਾਹਰਨ ਇਹ ਕੋਈ ਰੂਹਾਨੀਅਤ ਦੀ ਬਹੁਤ ਉੱਚੀ ਗੱਲ ਨਹੀਂ ਮੈਂ ਸਿਰਫ ਇੱਕ ਉਦਾਹਰਨ ਸਮਝ ਪੈ ਜਾਏ ਕਿ ਪ੍ਰੇਮ ਪੈਦਾ ਹੋ ਜਾਏ ਪਰਮਾਤਮਾ ਦਾ ਅਤੇ ਮੋਹ ਟੁੱਟਦਾ ਗੱਲਾਂ ਨਾਲ ਮੋਹ ਨਹੀਂ ਟੁੱਟਦਾ ਹੱਟ ਕਰਕੇ ਬੰਦਾ ਕਹੇ ਮੇਰੇ ਅੰਦਰ ਮੋਹ ਕੋਈ ਨਹੀਂ ਕਈ ਬੰਦੇ ਬਾਹਰੋਂ ਡਰਦੇ ਮਾਰੇ ਧਰਮ ਦਾ ਠਾਠਾ ਬਾਗਾ ਬਣਾਉਣ ਲਈ ਮੌਤ ਘਰ 'ਚੋਂ ਜੇ ਮੈਂ ਨਹੀਂ ਰੋਇਆ ਮੇਰੀਆਂ ਅੱਖਾਂ 'ਚੋਂ ਅੱਥਰੂ ਨਿਕਲਿਆ ਪਤਾ ਹੀ ਉਦੋਂ ਲੱਗਦਾ ਜਦੋਂ ਹੋਸਪਿਟਲ ਦਾਖਲ ਹੁੰਦੇ ਨੇ ਅੰਦਰੋਂ ਪਟਾਕਾ ਪੈ ਜਾਂਦਾ ਹਾਰਟ ਅਟੈਕ ਹੋ ਜਾਂਦਾ ਉਹ ਅੰਦਰ ਮੋਹ ਵੱਜਾ ਰਹਿੰਦਾ ਹੱਠ ਦੇ ਮਾਰੇ ਰੋਂਦੇ ਇਸ ਕਰਕੇ ਨਹੀਂ ਲੋਕ ਕੀ ਕਹਿਣਗੇ ਮੈਂ ਫਿਰ ਬੇਨਤੀ ਕਰਾਂਗਾ ਕਿ ਦੇਖੋ ਇੱਕ ਤਰੀਕਾ ਹੈ ਜੀ ਮੋਹ ਕਿਵੇਂ ਟੁੱਟਦਾ ਇੱਕ ਬੱਚੀ ਆਪਣੇ ਮਾਪਿਆਂ ਦੇ ਘਰ 'ਚ 20, 22, 23 ਸਾਲ ਤੱਕ ਰਹਿੰਦੀ ਉਹ ਮਾਂ ਬਾਪ ਤੋਂ ਵੱਖ ਹੋਵੇ ਪਰਿਵਾਰ ਤੋਂ ਵੱਖ ਕਿਤੇ ਜਾਏ ਅਤੇ ਉਹਦਾ ਅੰਦਰ ਬਿਰਹਾ ਵਿੱਚ ਵੈਰਾਗ ਵਿੱਚ ਆਉਂਦਾ ਮੈਂ ਉਦਾਹਰਨ ਪੁਰਾਤਨ ਦੇ ਰਿਹਾ ਬਿਰਹਾ ਆਉਂਦਾ ਮਾਂ ਯਾਦ ਆਉਂਦੀ ਹੈ ਭਰਾ ਭੈਣਾਂ ਬਾਪ ਯਾਦ ਆਉਂਦਾ ਅਤੇ ਜੇ ਉਹ ਬੱਚੀ ਕਿਤੇ 2-4 ਦਿਨ ਰਿਸ਼ਤੇਦਾਰਾਂ ਵਿੱਚ ਰਹਿ ਕੇ ਵਾਪਸ ਆਏ ਅਤੇ ਉਹ ਕਹਿ ਦਿੰਦੀ ਹੈ ਕਿ ਮੈਂ ਘਰ ਤੋਂ ਬਾਹਰ ਮੈਂ ਨਹੀਂ ਅੱਜ ਤੋਂ ਬਾਅਦ ਕਿਤੇ ਜਾਣਾ ਮਾਂ ਦੇ ਗੱਲ ਆ ਕੇ ਰੋਵੇਗੀ ਉਸੇ ਬੱਚੀ ਦੀ ਆਪਾਂ ਵਿਆਹ ਕਰ ਦਈਏ ਸ਼ਾਦੀ ਕਰ ਦਈਏ ਉਹ ਸਹੁਰੇ ਘਰ ਚਲੀ ਜਾਏ ਸਹੁਰੇ ਘਰ ਜਾ ਕੇ ਆਪਣੇ ਪਤੀ ਨਾਲ ਉਹਦਾ ਪਿਆਰ ਬਣ ਗਿਆ ਸਹੁਰੇ ਪਰਿਵਾਰ ਦੇ ਜੀਆਂ ਨਾਲ ਮੁਹੱਬਤ ਬਣ ਗਈ ਅਤੇ ਜੇ ਮਾਂ ਹੁਣ ਫੋਨ ਕਰਕੇ ਵੀ ਕਹੇ ਪੁੱਤਰ ਕੋਈ ਦਿਨ ਘਰ ਆ ਜਾ ਸੱਚੀ ਇਹ ਵੀ ਉਹ ਕਹਿ ਦਿੰਦੀ ਹੈ ਮੇਰੇ ਘਰ 'ਚ ਮੈਂ ਇੰਨੀ ਕੁ ਰੁੱਝ ਚੁੱਕੀ ਹਾਂ ਮੇਰਾ ਟਾਈਮ ਹੀ ਨਹੀਂ ਲੱਗਦਾ ਪਿਆਰਿਓ ਬੱਚੀ ਤਾਂ ਉਹ ਹੀ ਹੈ ਜਿੱਦਣ ਪਤੀ ਦੇ ਘਰ ਨਾਲ ਰਿਸ਼ਤਾ ਬਣ ਗਿਆ ਅਤੇ ਪਿਤਾ ਦੇ ਘਰ ਦੀਆਂ ਤੰਦਾਂ ਆਪਣੇ ਆਪ ਢਿੱਲੀਆਂ ਪੈ ਜਾਣਗੀਆਂ ਪਿਆਰਿਓ ਜਿੱਦਣ ਵਾਹਿਗੁਰੂ ਜੀ ਦੇ ਘਰ ਨਾਲ ਪ੍ਰੇਮ ਬਣ ਗਿਆ ਮੋਹ ਦੀਆਂ ਤੰਦਾਂ ਆਪਣੇ ਆਪ ਹੀ ਢਿੱਲੀਆਂ ਪੈ ਜਾਣਗੀਆਂ ਹੱਠ ਨਾਲ ਨਹੀਂ ਉਹਦੇ ਨਾਲ ਸੰਬੰਧ ਬਣੇਗਾ ਅਤੇ ਤਾਂ ਇਸੇ ਨੂੰ ਬਾਬਾ ਜੀ ਨੇ ਬਾਣੀ 'ਚ ਕਿਹਾ ਇਹ ਰਸ ਛਾਡੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਮੋਹ ਦੀ ਤੰਦ ਟੁੱਟੇਗੀ ਤਾਂ ਜੇ ਪਰਮਾਤਮਾ ਨਾਲ ਪ੍ਰੇਮ ਬਣੇਗਾ ਜੇ ਸਿਮਰਨ ਨਹੀਂ ਮੈਂ ਕਰ ਰਿਹਾ ਮੇਰੇ ਅੰਦਰ ਪ੍ਰੇਮਾ ਭਗਤੀ ਨਹੀਂ ਅਤੇ ਮੈਂ ਐਵੇਂ ਝੂਠ ਬੋਲ ਕੇ ਕਹੀ ਜਾਂ ਮੈਂ ਮੋਹ ਤੋਂ ਬੜਾ ਉੱਪਰ ਉੱਠ ਗਿਆ ਨਹੀਂ ਪਿਆਰਿਓ ਮੋਹ ਤੋਂ ਹਮੇਸ਼ਾ ਪਰਮਾਤਮਾ ਨੂੰ ਕੀਤਾ ਹੋਇਆ ਪ੍ਰੇਮ ਹੀ ਉੱਪਰ ਉਠਾਉਂਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਨੇ ਸਭ ਤੋਂ ਵੱਧ ਜ਼ੋਰ ਦਿੱਤਾ ਜੀ ਪ੍ਰੇਮ 'ਤੇ ਹੈ ਇਹ ਵੀ ਖਿੱਚ ਮੇਰੀ ਬੇਨਤੀ ਸੁਣਿਓ ਫਿਰ ਮੋਹ ਵਿੱਚ ਵੱਧਾ ਬੰਦਾ ਵੀ ਰੋਂਦਾ ਜੇ ਅਤੇ ਪ੍ਰੇਮ ਵਿੱਚ ਵੱਧਾ ਵੀ ਰੋਂਦਾ ਅੱਖਾਂ ਦਾ ਪਾਣੀ ਇਕੱਲਾ ਮੋਹ ਕਰਕੇ ਨਹੀਂ ਨਿਕਲਦਾ ਪ੍ਰੇਮ ਕਰਕੇ ਵੀ ਨਿਕਲਦਾ ਹੈ ਸੰਸਾਰ ਵਿੱਚ ਬੰਦਾ ਪਦਾਰਥਾਂ ਨੂੰ ਰੋਂਦਾ ਪਰ ਜਦੋਂ ਪਰਮਾਤਮਾ ਵਾਲੇ ਪਾਸੇ ਲੱਗ ਪੈਂਦਾ ਬਾਣੀ 'ਤੇ ਕਿਹਾ ਮੈਂ ਨੀਰ ਵਹਿ ਵਹਿ ਚੱਲੇ ਜੀ ਉਹ ਅੱਖਾਂ 'ਚੋਂ ਪਾਣੀ ਨਿਕਲਦਾ ਪਰ ਉਹ ਪਾਣੀ ਗੁਰਮੁਖੋ ਮੋਹ ਦਾ ਨਹੀਂ ਉਹ ਪਾਣੀ ਪ੍ਰਭੂ ਦੇ ਮਿਲਣ ਦੀ ਸਿੱਕ ਦਾ ਹੈ ਉਹਦੀ ਕਸਕ ਦਾ ਹੈ ਉਹਦੇ ਬਿਰਹਾ ਦਾ ਹੈ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਅੱਜ ਕਿਹਾ ਵੀ ਜੋ ਹਮ ਬੰਧੇ ਮੋਹ ਫਾਂਸ ਹਮ ਪ੍ਰੇਮ ਬੰਧਨ ਤੋਂ ਬੰਧੇ ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੁਮ ਅਰਾਧੇ ਹੁਣ ਇਹ ਪ੍ਰੇਮ ਕੀ ਚੀਜ਼ ਹੈ ਇੱਕ ਇਹ ਵੀ ਸਵਾਲ ਹੈ ਬਾਣੀ 'ਚ ਸ਼ਬਦ ਪ੍ਰੇਮ ਪਿਆਰ ਭਾਓ ਨੇਹ ਸਨੇਹ ਇਹ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਆਉਂਦੇ ਨੇ। ਪ੍ਰੇਮ ਕੀ ਚੀਜ਼ ਹੈ? ਅਸਲ 'ਚ ਮੈਂ ਆਰੰਭ ਚਰਜ ਕੀਤੀ, ਸਾਡੇ ਅੰਦਰ ਅਨੇਕਾਂ ਤਰ੍ਹਾਂ ਦੀਆਂ ਰੱਬ ਨੇ ਜਜ਼ਬੇ ਪੈਦਾ ਕਰ ਦਿੱਤੇ ਸਾਡੇ। ਜਦੋਂ ਇਹ ਬਿਰਤੀ ਕਿਤੇ ਨਿਗਰਦੀ ਹੈ, ਨੀਵੀਂ ਜਾਂਦੀ ਹੈ, ਕੇਵਲ ਵਾਸ਼ਨਾ ਬਣ ਜਾਂਦੀ ਹੈ, ਜਦੋਂ ਇਹ ਸੁਰਤ ਉੱਪਰ ਉੱਠ ਕੇ ਪਰਮਾਤਮਾ ਦੇ ਸ਼ਬਦ ਵੀ ਜੁੜ ਜਾਂਦੀ ਹੈ ਤੇ ਨਿਰੋਲ ਕੇਵਲ ਸੁਧਾ ਪ੍ਰੇਮ ਬਣ ਜਾਂਦੀ ਹੈ। ਮੈਂ ਇੱਕ ਦਿਨ ਇਹ ਵੀ ਬੇਨਤੀ ਕੀਤੀ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸ਼ਾਇਦ ਜਦੋਂ ਪਿਛਲੀ ਵਾਰ ਕਥਾ ਕਰਨ ਆਇਆ ਸਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਵਸ, ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿਸੇ ਵੀ ਸਰੀਰ ਨੂੰ ਮੁਹੱਬਤ ਕਰਨ ਵਾਲੇ ਦੇ ਪ੍ਰੇਮ ਦੀ ਉਦਾਹਰਣ ਨਹੀਂ ਦਿੱਤੀ ਗਈ। ਮਤਲਬ ਕਿਸੇ ਆਸ਼ਕ ਦੀ ਉਦਾਹਰਣ ਨਹੀਂ ਦਿੱਤੀ। ਗੁਰੂ ਗ੍ਰੰਥ ਸਾਹਿਬ 'ਚ ਹੀਰ ਰਾਂਝੇ ਦਾ ਜ਼ਿਕਰ ਨਹੀਂ, ਗੁਰੂ ਗ੍ਰੰਥ ਸਾਹਿਬ 'ਚ ਸੱਸੀ ਪੁੰਨੂ ਦਾ ਜ਼ਿਕਰ ਨਹੀਂ, ਗੁਰੂ ਗ੍ਰੰਥ ਸਾਹਿਬ 'ਚ ਸੋਠ ਬੀਜਾ ਦਾ ਜ਼ਿਕਰ ਨਹੀਂ, ਗੁਰੂ ਗ੍ਰੰਥ ਸਾਹਿਬ 'ਚ ਸੋਹਣੀ ਮਹੀਵਾਲ ਦਾ ਜ਼ਿਕਰ ਨਹੀਂ, ਹਾਂ ਕੀੜਿਆਂ ਪਤੰਗਿਆਂ ਦਾ ਜ਼ਿਕਰ ਕੀਤਾ ਗਿਆ। ਭਾਈ ਗੁਰਦਾਸ ਸਾਹਿਬ ਦੀ ਰਚਨਾ 'ਚ ਜ਼ਿਕਰ ਹੈ, ਜਿਵੇਂ ਅਸੀਂ ਉਹਨਾਂ ਦੀ ਰਚਨਾ ਪੜ੍ਹਦੇ ਹਾਂ, ਲੈਲਾ ਮਜਨੂੰ ਆਜ ਕੀ ਚੋ ਚੱਕੀ ਜਾਤੀ, ਸੋਠ ਬੀਜਾ ਗਾਵੀਐ ਜਾ ਸੁਗੜਾ ਵਾਤੀ, ਮਹੀਵਾਲ ਨੂੰ ਸੋਹਣੀ ਨੈ ਤਰਦੀ ਰਾਤੀ, ਰਾਂਝਾ ਹੀਰ ਵਖਾਣੀ ਹੈ ਉਹ ਪਿਰਮ ਪਿਰਾਤੀ, ਪੀਰ ਮੁਰੀਦਾਂ ਪਰ ਪਿਰਹੜੀ ਜਸ ਗਾਵਣ ਪ੍ਰਭਾਤੀ। ਇਹਦੇ ਵਿੱਚ ਜ਼ਿਕਰ ਕੀਤਾ ਹੈ ਪਰ ਗੁਰੂ ਗ੍ਰੰਥ ਸਾਹਿਬ 'ਚ ਨਹੀਂ। ਹਾਂ ਪਤੀ ਪਤਨੀ ਦੀ ਮੁਹੱਬਤ ਦੀ ਉਦਾਹਰਣ ਹੈ, ਯਾਰ ਅਤੇ ਯਾਰ ਦੀ ਮੁਹੱਬਤ ਦੀ ਉਦਾਹਰਣ ਹੈ, ਗੁਰੂ ਗ੍ਰੰਥ ਸਾਹਿਬ 'ਚ ਮਾਂ ਅਤੇ ਪੁੱਤ ਦੀ ਉਦਾਹਰਣ ਹੈ। ਇਹ ਦੁਨੀਆਂ ਦੇ ਰਿਸ਼ਤੇ ਦੀ ਉਦਾਹਰਣ ਜ਼ਰੂਰ ਦਿੱਤੀ ਪਰ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਇਸ਼ਕ ਮਜਾਜੀ ਵਾਲੇ ਲੋਕ ਕਿਸੇ ਵੀ ਇੱਕ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਕੀਤਾ ਗਿਆ ਕਿ ਜਿਨ੍ਹਾਂ ਨੂੰ ਆਸ਼ਕ ਲੋਕ ਕਹਿ ਕੇ ਗੱਲਾਂ ਬਾਤਾਂ ਕਰਦੇ ਆਏ। ਮੈਂ ਫਿਰ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਭ ਤੋਂ ਜ਼ਿਆਦਾ ਜਿਹੜਾ ਜ਼ੋਰ ਦਿੱਤਾ ਗਿਆ ਉਹ ਪ੍ਰੇਮ। ਗੁਰਮੁਖੋ ਪ੍ਰੇਮ ਹੈ ਕੀ? ਮੈਨੂੰ ਇੱਕ ਗੱਲ ਯਾਦ ਆਉਂਦੀ ਹੈ, ਤੁਸੀਂ ਡਿਕਸ਼ਨਰੀ ਪੜ੍ਹੋਗੇ, ਕੋਸ਼ ਪੜ੍ਹੋਗੇ, ਪ੍ਰੇਮ ਦੇ ਬਹੁ ਅਰਥ ਮਿਲਣਗੇ। ਅੰਦਰ ਦੀ ਖਿੱਚ, ਅੰਦਰ ਦੀ ਤੜਫ, ਅੰਦਰ ਦਾ ਵਲਵਲਾ, ਵਿਦਵਾਨ ਇਹ ਸ਼ਬਦ ਵਰਤਣਗੇ। ਮੈਨੂੰ ਯਾਦ ਹੈ ਬਾਬਾ ਅਤਰ ਸਿੰਘ ਜੀ ਮਸਤੂ ਆਉਣੇ ਵਾਲੇ, ਉਹਨਾਂ ਨੂੰ ਇੱਕ ਵਾਰੀ ਸਵਾਲ ਕੀਤਾ ਸੀ ਕਿਸੇ ਸੱਜਣ ਨੇ, ਖਾਸ ਕਰਕੇ ਬਾਬਾ ਤੇਜਾ ਸਿੰਘ ਡਬਲ MA, ਉਹਨਾਂ ਦਾ ਜੀਵਨ ਲਿਖਦਿਆਂ ਉਹਦੇ ਵਿੱਚ ਉਹਦਾ ਜ਼ਿਕਰ ਕੀਤਾ ਅਤੇ ਮੈਂ ਸ਼ਬਦ ਬਾਬਾ ਅਤਰ ਸਿੰਘ ਵਰਤਿਆ ਅਤੇ ਸੁਣਨ ਵਾਲੇ ਥੋੜ੍ਹਾ ਜਿਹਾ ਠਰੰਮਾ ਰੱਖ ਕੇ ਸੁਣ। ਮੈਨੂੰ ਪਤਾ ਹੈ ਕਿ ਜੇ ਮੈਂ ਕਿਸੇ ਮੁਸਲਮਾਨ ਫਕੀਰ ਦੀ ਉਦਾਹਰਣ ਦਿਆਂਗਾ ਸਾਰੇ ਕੰਨ ਲਾ ਕੇ ਸੁਣਨਗੇ, ਜੇ ਕਿਸੇ ਸਿੱਖੀ ਵਿੱਚ ਕਮਾਈ ਕਰਨ ਵਾਲੇ ਦੀ ਉਦਾਹਰਣ ਦਿਆਂਗਾ ਖਿਮਾ ਕਰਿਓ ਸਾਡਾ ਅੰਦਰ ਉਸੇ ਵਕਤ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗ ਪਏਗਾ, ਕਿਉਂਕਿ ਅਸੀਂ ਭਾਂਡੀ ਇੰਨਾ ਕੁ ਦਿੱਤਾ ਇੱਕ ਦੂਜੇ ਨੂੰ। ਉਹਨਾਂ ਨੂੰ ਇੱਕ ਸਵਾਲ ਕੀਤਾ ਸੀ ਕਿ ਪ੍ਰੇਮ ਦੇ ਅਰਥ ਕੀ ਆ, ਅਤੇ ਮੈਂ ਬੇਨਤੀ ਕਰਨਾ ਹੁੰਦਾ ਕਿ ਕਈ ਵਾਰੀ ਕੋਸ਼ ਅਰਥ ਹੋਰ ਕਰਦਾ ਅਤੇ ਪਰਮਾਤਮਾ ਦੇ ਰੰਗ ਵਿੱਚ ਰੱਤੀ ਹੋਈ ਰੂਹ ਉਹ ਅਰਥ ਕੁਝ ਹੋਰ ਕਰ ਜਾਂਦੀ ਹੈ। ਬੜੇ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਐਸੇ ਨੇ। ਮੈਂ ਇੱਕ ਵਾਰ ਉਦਾਹਰਣ ਦਿੱਤੀ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ। ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਮਹਾਰਾਜ ਕਬੀਰ ਸਾਹਿਬ ਦਾ, ਕਹਿੰਦੇ ਵੇਖੋ ਉਲਟੀ ਖੇਡ ਵਾਪਰ ਗਈ, ਭੇਡ ਲੇਲੇ ਨੂੰ ਚੁੰਘਣ ਲੱਗ ਪਈ। ਭੇਡ ਦਾ ਬੱਚਾ ਹੁੰਦਾ ਲੇਲਾ, ਚਾਹੀਦਾ ਇਹ ਸੀ ਕਿ ਲੇਲਾ ਬੱਚਾ ਆਪਣੀ ਮਾਂ ਭੇਡ ਨੂੰ ਚੁੰਘਦਾ। ਕਹਿੰਦੇ ਇੱਥੇ ਉਲਟੀ ਖੇਡ ਵਾਪਰ ਗਈ, ਇੱਥੇ ਜਿਹੜੀ ਭੇਡ ਹੈ ਸੱਚ ਇਹ ਵੀ ਉਹ ਲੇਲੇ ਨੂੰ ਚੁੰਘੀ ਜਾਂਦੀ। ਹੁਣ ਕੋਸ਼ ਵਿੱਚ ਸਿਰ ਖਪਾ ਕੇ ਦੇਖ ਲਓ ਇਹਦੇ ਅਰਥ ਕੀ ਲੱਭਣਗੇ ਜੀ। ਮੈਂ ਬੇਨਤੀ ਕਰਾਂਗਾ, ਸਿੱਧੇ ਜੇ ਅਰਥ ਇਹੀ ਬਣਨਗੇ, ਲੇਲਾ ਅਤੇ ਭੇਡ ਜਾਨਵਰ ਹੈ ਚਾਰ ਪਾਇਆ, ਪਰ ਜਦੋਂ ਇਹਦੇ ਅਰਥ ਮਹਾਂਪੁਰਖ ਕਰਦੇ ਆ, ਭਗਤੀ ਵਾਲੇ ਕਰਦੇ ਆ, ਈਵਨ ਠੀਕ ਹੈ ਅਸੀਂ ਗਿਆਨੀ ਲੋਕ ਰੋਜ਼ ਕਥਾ ਕਰ ਰਹੇ ਹਾਂ, ਇੱਥੇ ਹੁੰਦੀ ਪਈ ਹੈ, ਸਾਡੇ ਦਾਇਰੇ ਵੀ ਨਹੀਂ, ਕੋਈ ਇੱਦੂ ਇਸ ਤਰ੍ਹਾਂ ਕੋਈ ਬੋਲਿਆ ਉਹਨੂੰ ਦੂਜੇ ਦਿਨ ਪਕੜਿਆ ਵੀ ਜਾ ਸਕਦਾ ਤੂੰ ਕਿਉਂ ਬੋਲਿਆ। ਉਂਝ ਮੈਂ ਸੱਚ ਕਹਿੰਦਾ ਗੁਰੂ ਸਾਹਿਬ ਦੇ ਗੁਰੂ ਰਾਮਦਾਸ ਦੇ ਦਰਬਾਰ 'ਚ, ਉਹ ਗੁਰਮੁਖੋ ਮੈਂ ਵੀ ਇਹ ਅਰਥ ਕਰਕੇ ਅੱਜ ਚਲੇ ਜਾਣੇ ਨੇ ਕਿ ਅਸੀਂ ਤੈਨੂੰ ਪ੍ਰੇਮ ਦੇ ਬੰਧਨ 'ਚ ਬੰਨਿਆ, ਮੈਂ ਸਿਰਫ ਅਰਥ ਕਰਨ ਵਾਲਾ ਵਾਂ, ਜੀਵਨ ਵਾਲਾ ਤਾਂ ਕੇਵਲ ਭਗਤ ਰਵਿਦਾਸ ਸਾਹਿਬ ਹੈ। ਇਹ ਤਜ਼ਰਬਾ ਉਹਨਾਂ ਦਾ ਹੈ, ਇਹ ਅਨੁਭਵ ਉਹਨਾਂ ਦਾ ਹੈ, ਅਸੀਂ ਉਹਨਾਂ ਦੇ ਅਨੁਭਵ ਨੂੰ ਬੋਧਕ ਲੋਕ ਅਰਥ ਕਰ ਕਰਕੇ ਤੁਹਾਨੂੰ ਦੱਸਣੇ ਹਾਂ ਕਿ ਇਹ ਕਿਹਾ ਜਾਂਦਾ। ਹੁਣ ਇਹ ਸਿੱਧੇ ਸ਼ਬਦ ਨੇ ਕਿ ਭੇਡ ਲੇਲੇ ਨੂੰ ਕਿਉਂ ਚੁੰਘੇਗੀ, ਕੋਸ਼ ਵਿੱਚ ਅਰਥ ਇਹੀ ਬਣਨਗੇ ਕਿ ਮਾਂ ਪੁੱਤਰ ਨੂੰ ਚੁੰਘਣ ਲੱਗ ਪਈ, ਸਿੱਧੇ ਅਰਥ। ਪਰ ਨਹੀਂ, ਜਦੋਂ ਕਬੀਰ ਸਾਹਿਬ ਅਰਥ ਕਰਨਗੇ, ਜਿੰਨੇ ਕੁ ਸਮਝ ਪਏ ਅਨੁਭਵੀਆਂ ਨੂੰ, ਉੱਥੇ ਭੇਡ ਸੂਚਕ ਵਰਤਿਆ ਗਿਆ ਹੈ ਮਤ ਦਾ। ਲੇਲੇ ਦੇ ਅਰਥ ਕੀਤੇ ਨੇ ਮਨ। ਚਾਹੀਦਾ ਇਹ ਸੀ ਕਿ ਮਤ ਅੱਗੇ ਹੁੰਦੀ ਤੇ ਮਨ ਨੀਵਾਂ ਰਹਿ ਕੇ ਪਿੱਛੇ ਤੁਰਦਾ, ਹੁਣ ਉਲਟੀ ਖੇਡ ਵਾਪਰ ਗਈ। ਇੱਥੇ ਭੇਡ ਮਤ ਜਿਹੜੀ ਹੈ ਮਨ ਦੇ ਪਿੱਛੇ ਤੁਰ ਕੇ ਮਨਮਤੀ ਬਣ ਗਈ। ਹੁਣ ਅਨੁਭਵੀ ਅਰਥ ਇਸ ਲਈ ਕੀਤੇ ਗਏ। ਮੈਂ ਫਿਰ ਵਿਸ਼ੇ ਤੇ ਆਉਣਾ, ਪ੍ਰੇਮ ਦੇ ਅਰਥ ਕੀ ਹੈ? ਮੈਨੂੰ ਪੁੱਛੋ, ਮੈਂ ਕਹਾਂਗਾ ਪ੍ਰੇਮ ਦੇ ਅਰਥ ਪ੍ਰੀਤ, ਪ੍ਰੇਮ ਦੇ ਅਰਥ ਸਨੇਹ। ਬਾਬਾ ਅਤਰ ਸਿੰਘ ਜੀ ਨੂੰ ਪੁੱਛਿਆ ਕਿ ਪ੍ਰੇਮ ਦੇ ਅਰਥ ਕੀ, ਉਹ ਕਹਿਣ ਲੱਗੇ ਪ੍ਰੇਮ ਦੇ ਅਰਥ ਨੇ ਪਰੇ ਮੈਂ। ਜਿੱਦਣ ਅੰਦਰ ਦੇ ਮੋਹ ਮੈਂ ਦੀਆਂ ਜੜ੍ਹਾਂ ਪੱਟ ਦੇਗਾ, ਜੋ ਕੋਈ ਸ਼ੁੱਧ ਰਹਿ ਜਾਏਗਾ ਕੇਵਲ ਉਹ ਪ੍ਰੇਮ ਹੀ ਰਹਿ ਜਾਏਗਾ। ਜੇ ਅੰਦਰੋਂ ਮੋਹ ਮਮਤਾ ਉੱਡ ਜਾਏ, ਪਰੇ ਮੈਂ, ਗੁਰੂ ਘਰ ਅੰਦਰ ਪਰਮਾਤਮਾ ਨਾਲ ਗੱਲ ਕਰਨ ਦਾ ਵਸੀਲਾ ਕੇਵਲ ਪ੍ਰੇਮ ਹੈ। ਮੈਂ ਇੱਕ ਹੋਰ ਬੇਨਤੀ ਕਰਾਂ, ਮੈਂ ਲਫ਼ਜ਼ ਗੱਲ ਕਰਨਾ ਵਰਤ ਲਏ। ਪਿਆਰਿਓ, ਜਿਨ੍ਹਾਂ ਲੋਕਾਂ ਦੀਆਂ ਜ਼ਬਾਨਾਂ ਕੋਈ ਨਹੀਂ ਗੁੰਗੇ ਨੇ, ਕਿ ਉਹਨਾਂ ਦੀ ਅਰਦਾਸ ਰੱਬ ਨਹੀਂ ਸੁਣਦਾ? ਜਿਨ੍ਹਾਂ ਦੀਆਂ ਅੱਖਾਂ ਕੋਈ ਨਹੀਂ, ਨੇਤਰਾਂ ਦੀ ਜੋਤ ਕੋਈ ਨਹੀਂ, ਕਿ ਉਹਨਾਂ ਨੇ ਪਰਮਾਤਮਾ ਦੇ ਦਰਸ਼ਨ ਨਹੀਂ ਕੀਤੇ? ਸੱਚ ਇਵੇਂ ਗਿਆਨ ਇੰਦਰੇ ਨੇ, ਅੱਖਾਂ ਨੇ, ਕੰਨ ਨੇ, ਜੇਬਾ ਹੈ, ਜਿਨ੍ਹਾਂ ਇੱਥੇ ਸਾਡੇ ਅੰਮ੍ਰਿਤਸਰ 'ਚ ਕਿੰਨੇ ਸੂਰਮੇ ਸਿੰਘ ਨੇ ਕੀਰਤਨੀਏ, ਈਵਨ ਕਿ ਚਲੋ ਮੈਂ ਸਟੇਜ ਤੋਂ ਨਾਂ ਲੈਂਦਿਆਂ ਗੁਰੇਜ਼ ਨਹੀਂ ਕਰਾਂਗਾ, ਸਨਮਾਨਯੋਗ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ, ਕਿੰਨੇ ਸਮਾਂ ਦਰਬਾਰ ਸਾਹਿਬ ਡਿਊਟੀ ਕੀਤੀ। ਇਸੇ ਮੰਜੀ ਸਾਹਿਬ ਹਾਲ 'ਚ ਉਹਨਾਂ ਵੱਲੋਂ ਬਰੇਲ ਲਿਪੀ 'ਚ ਲਿਖੇ ਹੋਏ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਪੰਥ ਦੀ ਝੋਲੀ 'ਚ ਭੇਟ ਕੀਤੀਆਂ ਗਈਆਂ। ਨੇਤਰਾਂ ਕਰਕੇ ਤਾਂ ਉਹਨਾਂ ਊੜਾ ਏੜਾ ਦੇਖੀ ਨੇ, ਮੇਰੀ ਬੇਨਤੀ ਹੈ, ਪਰ ਗੁਰੂ ਉਹਨਾਂ ਦੇ ਅੰਦਰ ਵਰਤਦਾ ਹੈ। ਪਲੀਜ਼, ਕਿ ਪਰਮਾਤਮਾ ਦੀ ਬੋਲੀ ਪ੍ਰੇਮ ਹੈ, ਅਤੇ ਪ੍ਰੇਮ ਦਾ ਅਰਥ ਬਟਰਿੰਗ ਨਹੀਂ, ਪ੍ਰੇਮ ਦਾ ਅਰਥ ਲਫਾਫੇਬਾਜ਼ੀ ਨਹੀਂ। ਸੱਚ ਇਹ ਵੇ ਕਿ ਪ੍ਰੇਮੀ ਗਿਰਦਾ ਜਦੋਂ ਪੂਰਨ ਪ੍ਰੇਮ ਵਿੱਚ ਭਰਦਾ ਹੈ, ਉਦੋਂ ਉਹਦੀਆਂ ਅੱਖਾਂ 'ਚੋਂ ਪਾਣੀ ਨਿਕਲਦਾ ਹੈ, ਗਲੇ 'ਚੋਂ ਸ਼ਬਦ ਨਹੀਂ ਨਿਕਲਦਾ, ਪਰਮਾਤਮਾ ਉਹਦਾ ਪਾਣੀ ਵੇਖ ਕੇ ਵੀ ਉਹਦੇ 'ਤੇ ਤਰੁੱਠ ਪੈਂਦਾ ਹੈ। ਪ੍ਰੇਮ ਅੱਖਰਾਂ ਦਾ ਮੁਥਾਜ ਕਿੰਨਾ ਕੁ ਹੈ। ਮੈਂ ਫਿਰ ਬੇਨਤੀ ਕਰਾਂਗਾ, ਬੀਬੀਆਂ ਭੈਣਾਂ ਬੈਠੀਆਂ ਨੇ ਘਰਾਂ 'ਚ, ਤੁਸੀਂ ਸੁਣ ਰਹੇ, ਇੱਕ ਜੰਮਦਾ ਬੱਚਾ ਕਦੀ ਮਾਂ ਨਾਲ ਗੱਲਾਂ ਕਰਦਾ ਦੇਖਿਆ? ਬੱਚੀ ਬੱਚਾ, ਇੱਕ 15 ਦਿਨਾਂ ਦਾ ਬੱਚਾ ਮਾਂ ਨੂੰ ਬੋਲ ਕੇ ਦੁੱਖ ਸੁੱਖ ਦੱਸਦਾ? ਪਰ ਮਾਤਾਵਾਂ ਤੁਸੀਂ ਬੈਠੀਆਂ, ਜੇ ਬੱਚਾ ਨਾ ਵੀ ਬੋਲੇ, ਪਰ ਬੱਚੇ ਤੇ ਮਾਂ ਦੇ ਅੰਦਰ ਦੀ ਖਿੱਚ ਐਸੀ ਹੈ, ਬੱਚੇ ਦੇ ਬੋਲਣ ਤੋਂ ਬਿਨਾਂ ਵੀ ਮਾਂ ਪੁੱਤ ਨੂੰ ਪਿਆਰ ਕਰਦੀ ਹੈ, ਪੁੱਤ ਮਾਂ ਨੂੰ ਵੇਖ ਕੇ ਹੱਸਣ ਲੱਗ ਪੈਂਦਾ ਹੈ। ਸੱਚ ਇਹ ਉੱਤੇ ਸ਼ਬਦਾਂ ਦੇ ਬੋਲ ਤੋਂ ਬਿਨਾਂ ਵੀ ਅੰਦਰ ਦੀ ਮੁਹੱਬਤ ਬਣੀ ਹੋਈ ਹੈ। ਮੈਂ ਸਿਰਫ ਇੱਕ ਬੇਨਤੀ ਕਰਾਂਗਾ, ਇਸ ਗੱਲ ਪ੍ਰੇਮ ਨੂੰ ਜਿੰਨਾ ਕੁ ਦਾਤਾ ਜੀ ਬਖਸ਼ਿਸ਼ ਕਰਨਗੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਪਰਮਾਤਮਾ ਨਾਲ ਗੱਲ ਕਰਨੀ ਹੈ, ਉਹਦੇ ਨਾਲ ਸੰਵਾਦ ਰਚਾਉਣਾ, ਵਿਦਵਾਨ ਬਣ ਕੇ ਨਾ ਰਚਾਈ, ਸਕਾਲਰ ਬਣ ਕੇ ਨਾ ਰਚਾਈ, ਫਿਲੋਸਫਰ ਬਣ ਕੇ ਨਾ ਰਚਾਈ, ਅਤੇ ਰਚਨਾ ਵੀ ਨਹੀਂ ਹੋ। ਜੇ ਉਹਨੂੰ ਉਹਦੇ ਨਾਲ ਤੂੰ ਸੰਵਾਦ ਕਰਨਾ, ਗੱਲਬਾਤ ਕਰਨੀ ਹੈ, ਅਤੇ ਨਿਰਛਲ ਭੋਲਾ ਅਤੇ ਨਿਰਮਲ ਹਿਰਦਾ ਲੈ ਕੇ ਆ ਜਾਈ। ਸੱਚ ਇਹ ਵੇ ਕਿ ਪਰਮਾਤਮਾ ਕੇਵਲ ਪ੍ਰੇਮ ਦਾ ਹੀ ਭੁੱਖਾ ਹੈ। ਆਪ ਜਪਜੀ ਸਾਹਿਬ ਦੀ ਪੌੜੀ ਪੜ੍ਹੋ, ਉਸ ਵਿੱਚ ਪਰਮਾਤਮਾ ਦੀ ਬੋਲੀ ਦਾ ਜ਼ਿਕਰ ਕੀਤਾ, ਭਾਸ਼ਾ ਕੀ ਹੈ ਪਰਮਾਤਮਾ ਦੀ। ਹਜ਼ੂਰ ਦੀ ਪੌੜੀ ਹੈ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ, ਇਹ ਭਾਉ ਹੈ, ਭਾਉ ਨਹੀਂ, ਭਾਖਿਆ ਭਾਉ ਅਪਾਰ। ਅਰਥ ਨੇ ਪਰਮਾਤਮਾ ਸੱਚਾ ਹੈ, ਉਹਦਾ ਨਾਮ ਸੱਚਾ ਹੈ, ਪਰਮਾਤਮਾ ਦੀ ਭਾਖਿਆ ਦਰ ਤੇ ਬੋਲੀ ਕਹਿ ਲਓ, ਭਾਸ਼ਾ ਕਹਿ ਲਓ, ਭਾਖਿਆ ਭਾਉ ਅਪਾਰ। ਉਸ ਅਪਾਰ ਬੇਅੰਤ ਪਰਮਾਤਮਾ ਦੀ ਜਿਹੜੀ ਬੋਲੀ ਹੈ, ਉਹ ਕੇਵਲ ਤਾਂ ਕੇਵਲ ਪ੍ਰੇਮ ਹੈ। ਬਸ ਉਹ ਪ੍ਰੇਮ ਦੀ ਬਾਤ ਹੀ ਸਮਝਦਾ ਪਿਆ, ਭਾਖਿਆ ਭਾਉ ਅਪਾਰ। ਇਸ ਤੋਂ ਅਗਲਾ ਬਚਨ, ਅਸੀਂ ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਬਦ ਹੈ ਭਗਤ ਨਾਮਦੇਵ ਜੀ ਦਾ, ਯਾਦ ਰੱਖਿਓ। ਮੈਂ ਤਾਂ ਇਸ ਦੋ ਤੁਕਾਂ 'ਤੇ ਰੁਕ ਗਿਆ ਕਿਉਂਕਿ ਸਾਰੇ ਸ਼ਬਦ ਦੀ ਕਥਾ ਇਹਨਾਂ ਦੋ ਤੁਕਾਂ ਨੇ ਹੀ ਕਰਨੀ ਹੈ। ਭਗਤ ਨਾਮਦੇਵ ਜੀ ਦੇ ਜੀਵਨ ਦੀ ਘਟਨਾ ਹੈ, ਝੌਂਪੜੀ ਬਣਾਉਣ ਦਾ ਜ਼ਿਕਰ ਹੈ ਛਪਰੀ ਪਰਮਾਤਮਾ ਦਾ। ਵੇਖੋ, ਇਹਨਾਂ ਗੱਲਾਂ ਨੂੰ ਅਸੀਂ ਸਮਝੀਏ। ਅੱਜ ਕੋਈ ਇਹੋ ਜਿਹੀ ਘਟਨਾ ਵਾਪਰਦੀ, ਹੁਣ ਦਰਬਾਰ ਸਾਹਿਬ ਕਿੰਨੀਆਂ ਘਟਨਾਵਾਂ ਵਾਪਰਦੀਆਂ, ਮੈਂ ਆਉਣ ਵਾਲੇ ਦਿਨਾਂ 'ਚ ਬੇਨਤੀ ਕਰਾਂਗਾ। ਕਿੰਨੇ ਇੱਥੋਂ ਅਰੋਗ ਹੋ ਕੇ ਜਾਂਦੇ, ਕਿਸੇ ਨੂੰ ਅੱਖਾਂ ਦੀ ਜੋਤ ਮਿਲੀ, ਕਿਸੇ ਦੀ ਬਿਮਾਰੀ ਦਾ ਛੁਟਕਾਰਾ ਹੋ ਗਿਆ। ਇੱਥੇ ਕਲਾ ਖੇਡ ਵਾਪਰਦੀ ਹੈ, ਬਾਹਰ ਲੋਕ ਜ਼ੋਰ ਲਾਉਣ ਲੱਗ ਪੈਂਦੇ, ਗਿਆਨੀ ਇਹ ਕਿਵੇਂ ਹੋ ਸਕਦਾ ਜੀ, ਇਹ ਨਹੀਂ ਹੋ ਸਕਦਾ ਜੀ। ਯਾਦ ਰੱਖੋ, ਜਦੋਂ ਸਰਬ ਕਲਾ ਸਮਰੱਥ ਸ਼ਬਦ ਵਰਦੇ ਉਦੋਂ ਮੱਥਾ ਟੇਕ ਦੇਣਾ ਚਾਹੀਦਾ ਹੈ। ਸਰਬ ਕਲਾ ਸਮਰੱਥ ਵਿੱਚ ਇੰਨੀ ਤਾਕਤ ਹੈ ਜੋ ਕੁਝ ਸਾਇੰਸ ਵੀ ਨਹੀਂ ਕਰ ਸਕਦੀ, ਪਰਮਾਤਮਾ ਉਹ ਕੁਝ ਕਰਦਾ ਹੈ। ਸਾਇੰਸ ਉਹਦੇ ਸਾਹਮਣੇ ਕੀ ਹੈ ਜੀ? ਮੈਂ ਹੋਮੇ 'ਚ ਨਹੀਂ ਸ਼ਬਦ ਕਹਿ ਰਿਹਾ। ਹਜ਼ੂਰ ਨੂੰ ਤੁਸੀਂ ਗੁਰੂ ਰਾਮਦਾਸ ਜੀ ਨੂੰ ਕੀ ਸਮਝਦੇ? ਚਲੋ ਅਸੀਂ ਸਾਰੇ ਕਥਾ ਕਰਾਂਗੇ, ਜੇਠਾ ਜੀ ਕੱਲ੍ਹ ਅਸੀਂ ਵੀ ਕਰਨੀ, ਮਾਤਾ ਪਿਤਾ ਚਲੇ ਗਏ, ਸਿੱਖਾਂ ਨੂੰ ਪੁੱਛ ਕੇ ਦੇਖੋ ਗੁਰੂ ਰਾਮਦਾਸ ਕੌਣ ਨੇ? ਸਿੱਖ ਕਹਿੰਦੇ ਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਆ। ਪਾਰ ਬ੍ਰਹਮ ਜਾਣ ਕੇ ਗੁਰੂ ਰਾਮਦਾਸ ਨੂੰ ਮੱਥਾ ਟੇਕਿਆ। ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ। ਭਗਤ ਨਾਮਦੇਵ ਜੀ ਨੇ, ਉਹਨਾਂ ਦਾ ਘਰ ਝੌਂਪੜੀ ਬਣੀ ਹੈ। ਗੱਲ ਮੈਂ ਝੌਂਪੜੀ ਦੀ, ਮੈਂ ਸਿਰਫ ਇੰਨੀ ਬੇਨਤੀ ਕਰਨੀ ਹੈ, ਪ੍ਰੇਮ ਹੀ ਮੋਹ ਦੀਆਂ ਤੰਦਾਂ ਨੂੰ ਕੱਟੇਗਾ। ਜਿੱਥੇ ਪ੍ਰੇਮ ਹੈ ਉੱਥੇ ਹੀ ਭਗਵਾਨ ਹੈ। ਪਰ ਪ੍ਰੇਮ ਦੇ ਅਰਥ ਆਹ ਨਾ ਕਰਿਓ, ਕਿਉਂਕਿ ਅੱਜ ਕੱਲ੍ਹ ਦੀ ਮੰਡੀਰ, ਮੈਂ ਸ਼ਬਦ ਵਰਤ ਲਿਆ ਮੰਡੀਰ, ਬਾ ਬਖਸ਼ ਦਿਆ ਜੇ, ਜਿਹੜੇ ਨੇ ਉਹ ਆਹ ਤੁਕਾਂ, ਜਿਨ ਪ੍ਰੇਮ ਕੀ ਉਹ ਤਿੰਨੀ ਪ੍ਰਪਾਇਓ, ਕਿਸੇ ਸਰੀਰ ਨੂੰ ਇੰਦਰੀਆਂ ਦੀ ਵਾਸ਼ਨਾ ਅਧੀਨ ਕਾਮਕ ਵਾਸ਼ਨਾ ਦੀ ਪੂਰਤੀ ਲਈ ਇਸ ਤੁਕ ਦੇ ਅਰਥ ਨੂੰ ਕਦਾਚਿਤ ਮਤ ਕਰੋ। ਜਿਨ ਪ੍ਰੇਮ ਕੀ ਉਹ ਤਿੰਨੀ ਪ੍ਰਪਾਇਓ, ਇਹਦੇ ਅਰਥ ਨੇ ਜਿਹਨੇ ਅੰਤਰ ਆਤਮੇ ਸ਼ਬਦ ਦੀ ਪ੍ਰੀਤ ਕਰਕੇ ਰੱਬ ਵਾਲੇ ਪਾਸੇ ਚੱਲਿਆ ਗਿਆ। ਤੁਕ ਦੇ ਅਰਥ ਕਾਮਕ ਬਿਰਤੀ ਦੇ ਨਹੀਂ ਹੈ। ਹਜ਼ੂਰ ਦੀ ਬਾਣੀ 'ਚ ਇਹ ਸ਼ਬਦ ਹੈ, ਪਾੜ ਪੜੋਸਨ ਪੂਛਲੇ ਨਾਮਾ ਕਾਪੈ ਛਾਨ ਛਵਾਈ ਹੋ। ਸਿੱਧੇ ਜਿਹੇ ਅਰਥ ਨੇ, ਗੱਲਬਾਤ ਹੈ ਜੀ। ਗਵਾਂਢਣ ਪੁੱਛਦੀ ਹੈ ਮੈਨੂੰ, ਦੱਸ ਨਾਮਦੇਵ ਤੇਰੀ ਝੌਂਪੜੀ ਛੰਨ ਕਿਸ ਨੇ ਬਣਾਈ? ਪਾੜ ਪੜੋਸਨ ਪੂਛਲੇ ਨਾਮਾ ਕਾਪੈ ਛਾਨ ਛਵਾਈ ਹੋ, ਤੋ ਪੈ ਦੁਗਨੀ ਮਜ਼ੂਰੀ ਦੇ ਹੂੰ, ਮੋਕੋ ਬੇਡੀ ਦੇਹੋ ਬਤਾਈ ਹੋ। ਬੇਡੀ ਦਾ ਅਰਥ ਕਾਰੀਗਰ ਕਰ ਲਓ, ਤਰਖਾਣ ਕਰ ਲਓ, ਘਰ ਬਣਾਉਣ ਵਾਲਾ ਕਰ ਲਓ। ਜਿੰਨੇ ਪੈਸੇ ਤੂੰ ਦਿੱਤੇ, ਤੇਰੇ ਤੋਂ ਦੁੱਗਣੇ ਪੈਸੇ ਦੇ ਦਿਆਂਗੀ, ਪਰ ਮੈਨੂੰ ਦੱਸ ਤਾਂ ਸਹੀ, ਇਹ ਕਾਰੀਗਰ ਕਿੱਥੇ ਰਹਿੰਦਾ ਹੈ? ਹੁਣ ਭਗਤ ਸਾਹਿਬ ਕਹਿੰਦੇ ਆ ਕਿ ਮੈਂ ਤੈਨੂੰ ਕੀ ਦੱਸਾਂ ਕਿੱਥੇ ਰਹਿ ਰਿਹਾ, ਇੱਕ ਟਿਕਾਣਾ ਥੋੜ੍ਹਾ ਉਹਦਾ ਕੋਈ। ਤੋਪੈ ਦੁੱਗਣੀ ਮਜ਼ੂਰੀ ਦੇਖੋ, ਮੋਕੋ ਬੇਡੀ ਦੇਖੋ ਬਤਾਈ ਹੋ। ਅਰੀ ਬਾਈ, ਬੇਡੀ ਦੇ ਨਾ ਜਾਈ, ਮੈਂ ਕੀ ਐਡਰੈਸ ਦਿਆਂ ਤੈਨੂੰ ਵੀ ਉੱਥੇ ਬੈਠਾ। ਰੀ ਬਾਈ, ਰੀ ਦਾ ਅਰਥ ਇਸਤਰੀ ਲਿੰਗ 'ਚ ਮੇਰੀ ਇਹ ਭੈਣੇ, ਇਹ ਬਾਈ ਦਾ ਅਰਥ ਮਾਲਵੇ ਵਾਲਾ ਬਾਈ ਜੀ ਨਹੀਂ ਕਰਨਾ, ਇਹ ਬਾਈ ਦਾ ਅਰਥ ਹੈ ਭੈਣ। ਅਰੀ ਬਾਈ, ਗੋਬਿੰਦ ਨਾਮ ਮਤ ਬਿਸਰੇ, ਮਹਾਰਾਜ ਸ਼ਬਦ ਵਰਤ ਰਿਹਾ। ਅਰੀ ਬਾਈ, ਬੇਡੀ ਦੇਣ ਨਾ ਜਾਈ, ਦੇਖ ਬੇਡੀ ਰਹੋ ਸਮਾਈ। ਤੂੰ ਵੇਖ ਤਾਂ ਸਹੀ, ਚਾਰ ਚਵੇਰੇ ਹੋਵੇ, ਹਮਾਰਾ ਬੇਡੀ ਪ੍ਰਾਣ ਆਧਾਰਾ। ਉਹਦੇ ਵਿੱਚ ਇੱਕ ਬਚਨ ਹੈ ਕਿ ਬੇਡੀ ਪ੍ਰੀਤ ਮਜ਼ੂਰੀ ਮੰਗ ਹੈ, ਪ੍ਰੇਮ ਦੀ ਮਜ਼ਦੂਰੀ। ਮਹਾਰਾਜ ਨੇ ਕਿਹਾ ਭਾਖਿਆ ਭਾਓ ਅਪਾਰ। ਭਗਤ ਨਾਮਦੇਵ ਕਹਿੰਦੇ ਨੇ ਪ੍ਰੇਮ ਦੀ ਹੀ ਮਜ਼ਦੂਰੀ ਮੰਗਦਾ, ਬੇਟੀ ਪ੍ਰੀਤ ਮਜ਼ੂਰੀ ਮੰਗੈ, ਜੇ ਕੋ ਛਾਨ ਛਵਾਵੈ ਹੋ, ਲੋਕ ਕੁਟੰਬ ਸਭੂ ਤੇ ਤੋਰੈ ਤੋ ਆਪਣ ਬੇਡੀ ਆਵੈ ਹੋ। ਗੁਰਮੁਖੋ, ਉਹਦੀ ਮਜ਼ਦੂਰੀ ਉਹ ਸਿਰਫ ਪ੍ਰੇਮ ਹੈ। ਇਸ ਤੋਂ ਇੱਕ ਪ੍ਰਮਾਣ ਅਸੀਂ ਹੋਰ ਅੱਗੇ ਦੇ ਕੇ ਆਉਂਦੇ ਹਾਂ। ਅਸੀਂ ਸਵਈਏ ਰੋਜ਼ ਗੁਰੂ ਗੋਬਿੰਦ ਸਿੰਘ ਜੀ ਦੇ ਪੜ੍ਹਨੇ, ਅੰਮ੍ਰਿਤ ਵੇਲੇ ਨਿਤਨਿਮ 'ਚ ਜੀ ਅੰਮ੍ਰਿਤ ਸਵਈਏ, ਜਿਨ੍ਹਾਂ ਨੂੰ ਅਸੀਂ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਕਹਿੰਦੇ। ਉਂਝ ਵੈਸੇ ਹਜ਼ੂਰ ਦੀ ਬਾਣੀ 'ਚ ਬਿਲਕੁਲ ਨਹੀਂ ਲਿਖਿਆ ਅੰਮ੍ਰਿਤ ਸਵਈਏ, ਸੁਧਾ ਸਵਈਏ ਵੀ ਨਹੀਂ ਲਿਖਿਆ। ਸਾਡੀ ਆਮ ਬੋਲਚਾਲ 'ਚ ਅਸੀਂ ਕਹਿੰਦੇ ਹਾਂ ਸੁਧਾ ਸਵਈਏ ਦਾ ਨਿਤਨਿਮ ਕਰਨਾ ਸਵੇਰੇ, ਅੰਮ੍ਰਿਤ ਵਿੱਚ ਵੀ ਇਹ ਸਵਈਏ ਪੜ੍ਹੇ ਜਾਂਦੇ, ਅੰਮ੍ਰਿਤ ਤਿਆਰ ਕਰਨ ਲੱਗਿਆ। ਇਹਨਾਂ ਨੂੰ ਅੰਮ੍ਰਿਤ ਸਵਈਏ ਅਤੇ ਸੁਧਾ ਸਵਈਏ ਕਿਉਂ ਕਿਹਾ ਜਾਣ ਲੱਗਾ? ਹਾਲਾਂਕਿ ਸਰਲੇਖ ਤਾਂ ਸਿੱਧਾ ਹੈ, ਦਸਮ ਦੀ ਬਾਣੀ 'ਚ ਅਕਾਲ ਉਸਤਤ ਵਿੱਚ ਤਾਂ ਪ੍ਰਸਾਦ ਸਵਈਏ, ਸਰਾਵਕ ਸ਼ੁੱਧ ਸਮੂਹ ਸਿਧਾਨ ਕੇ, ਦੇਖ ਪ੍ਰਯੋਗ ਕਰ ਜੋਗ ਜਤੀ ਕੇ, ਅਤੇ ਗੁਟਕੇ ਉੱਤੇ ਸਰਲੇਖ ਪੜ੍ਹਿਆ ਜਾਂਦਾ ਏਕੋ ਓਂਕਾਰ ਸਤਿਗੁਰ ਪ੍ਰਸਾਦ ਜਾਂ ਏਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਤਾਂ ਪ੍ਰਸਾਦ ਸਵਈਏ ਪਾਤਸ਼ਾਹੀ ਦਸ਼ਮੀ, ਉੱਥੇ ਸਿੱਧਾ ਜੀ ਤਾਂ ਪ੍ਰਸਾਦ ਸਵਈਏ। ਨਾਲ ਅਸੀਂ ਕਹਿੰਦੇ ਹਾਂ ਸੁਧਾ ਸਵਈਏ, ਅੰਮ੍ਰਿਤ ਸਵਈਏ, ਸਰਾਵਕ ਸ਼ੁੱਧ ਵਾਲੇ। ਇਹ ਇਸ ਕਰਕੇ ਸੁਧਾ ਸ਼ਬਦ ਵਰਤਿਆ ਕਿਉਂਕਿ ਉਸ ਬਾਣੀ 'ਚ ਦੀਨਨ ਕੀ ਪ੍ਰਤਪਾਲ ਕਰੇ ਵਾਲੇ ਵੀ ਸਵਈਏ ਨੇ, ਪਰ ਉਹਨਾਂ ਨੂੰ ਸੁਧਾ ਸਵਈਏ ਨਹੀਂ ਕਿਹਾ, ਕਿਉਂਕਿ ਇਹ ਸਵਈਏ ਅੰਮ੍ਰਿਤ ਸੰਚਾਰ ਵੇਲੇ ਵੀ ਪੜ੍ਹੇ ਜਾਂਦੇ ਆ, ਅਤੇ ਇਹ ਸਵਈਏ ਅੰਮ੍ਰਿਤ ਵੇਲੇ ਦੇ ਨਿਤਨੇਮ ਵਿੱਚ ਵੀ ਪੜ੍ਹੇ ਜਾਂਦੇ ਆ। ਸੁਧਾ ਸਵਈਏ ਤਾਂ ਕਿਹਾ ਜਾਂਦਾ ਜਿਨ੍ਹਾਂ ਸਵਈਆਂ ਦਾ ਪਾਠ ਅੰਮ੍ਰਿਤ ਸੰਚਾਰ ਵੇਲੇ ਅਤੇ ਅੰਮ੍ਰਿਤ ਦੇ ਨਿਤਨੇਮ ਵੇਲੇ ਕੀਤਾ ਜਾਂਦਾ ਹੈ, ਤਾਂ ਅਸੀਂ ਸ਼ਬਦ ਵਰਤਦੇ ਹਾਂ ਅੰਮ੍ਰਿਤ ਸਵਈਏ ਜਾਂ ਸੁਧਾ ਸਵਈਏ। ਹੁਣ ਜਿਹੜਾ ਨੌਵਾਂ ਸਵਈਆ ਹੈ ਹਜ਼ੂਰ ਦਾ, ਤੁਕ ਮੈਂ ਹੁਣੇ ਬੋਲ ਦਿੱਤੀ ਹੈ ਕਿ ਜਿਹਨੇ ਪ੍ਰੇਮ ਕੀਤਾ, ਉਹ ਬਚਨ ਹੈ ਹਜ਼ੂਰ ਦਾ, ਕਹਾ ਭਇਓ ਜੋ ਦਉ ਲੋਚਨ ਮੂੰਦ ਕੈ। ਪਾਠ ਕਹਾਂ ਨਹੀਂ, ਪਾਠ ਹੈ ਕਹਾ, ਕਹਾਂ ਦਾ ਜੇ ਪਾਠ ਕਰਾਂਗੇ ਕਹਾਂ ਦਾ ਅਰਥ ਹੋ ਜਾਏਗਾ ਕਿੱਥੇ ਅਤੇ ਕਹਾਂ ਦਾ ਅਰਥ ਕੀ ਹੋਇਆ, ਕੀ ਹੋਇਆ ਅਤੇ ਕਿੱਥੇ, ਦੋਨਾਂ 'ਚ ਬੜਾ ਫਰਕ। ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ, ਕੀ ਹੋਇਆ ਜੇ ਤੂੰ ਆਪਣੀਆਂ ਦੋਨੋਂ ਅੱਖਾਂ ਬੰਦ ਕਰ ਲਈਆਂ, ਬੈਠ ਰਹੇ ਹੋ ਚੌਂਕੜਾ ਮਾਰ ਕੇ ਇਕਾਗਰਤਾ ਨਾਲ ਬੈਠ ਗਿਆ, ਪਰ ਤੇਰੀ ਇਕਾਗਰਤਾ ਬਗਲੇ ਵਾਲੀ ਇਕਾਗਰਤਾ ਹੈ, ਤੇਰੀ ਇਕਾਗਰਤਾ ਪ੍ਰੇਮਾ ਭਗਤੀ ਵਾਲੀ ਨਹੀਂ। ਯਾਦ ਰੱਖਿਓ ਇਕਾਗਰਤਾ ਇਕੱਲੀ ਹੋਣੀ ਨਹੀਂ, ਇਕਾਗਰਤਾ ਦੇ ਵਿੱਚ ਫੁਰਨ ਭਗਤੀ ਕਿਹਦੀ ਚੱਲਦੀ ਪਈ ਹੈ। ਬਗਲਾ ਇਕਾਗਰ ਹੁੰਦਾ ਉਹਦੇ ਚਿੰਤਨ ਵਿੱਚ ਮੱਛੀ ਚੱਲਦੀ ਹੈ, ਅਤੇ ਜਿਹੜਾ ਇਸ ਤਰ੍ਹਾਂ ਇਕਾਗਰ ਹੋ ਕੇ ਅੱਖਾਂ ਬੰਦ ਕਰਕੇ ਬੈਠਾ ਉਹਨੂੰ ਗੁਰੂ ਬਗਲਾ ਕਹਿੰਦਾ, ਅਤੇ ਜਿਹੜਾ ਅੱਖਾਂ ਬੰਦ ਕਰਕੇ ਇਕਾਗਰ ਹੋ ਕੇ ਅੰਦਰੋਂ ਅੰਦਰ ਗੁਰੂ ਗੁਰੂ ਜਪਦਾ ਉਹਨੂੰ ਸਤਿਗੁਰੂ ਗੁਰਸਿੱਖ ਕਹਿੰਦਾ ਹੈ। ਇਕਾਗਰਤਾ ਉਹਦੇ ਕੋਲ ਵੀ ਹੈ। ਮਹਾਰਾਜ ਕਹਿੰਦੇ ਨੇ ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੇ ਹੋ ਬਕ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਸਾਰੇ ਤੀਰਥਾਂ ਇਸ਼ਨਾਨ ਕਰ ਲਿਆ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਏ ਪਰ ਲੋਕ ਗਵਾਇਓ, ਵਾਸ ਕੀਓ ਬਿਖਿਆਨ। ਇੱਕ ਸ਼ਬਦ ਹੈ ਬਿਖ, ਬਿਖ ਦਾ ਬਹੁ ਵਚਨ ਹੈ ਬਿਖੀਅਨ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਬਚਨ ਹੁੰਦਾ ਬਿਖੀਅਨ ਸਿਉਂ ਕਾਹੇ ਰਚਿਓ, ਇੱਥੇ ਸ਼ਬਦ ਬਿਖਿਆਨ ਦਰ ਅਤੇ ਵਿਸ਼ੇ ਵਿਕਾਰਾਂ ਵਿੱਚ, ਬਾਂਸ ਕੀਓ ਬਿਖਿਆਨ ਸੋ ਬੈਠ ਕੇ ਐਸੇ ਐਸੇ ਸੋ ਬੈਂਸ ਬਿਤਾਇਓ। ਮਹਾਰਾਜ ਕਹਿੰਦੇ ਆ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ। ਮੇਰੀ ਬੇਨਤੀ ਅੱਜ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਉਹਨਾਂ ਨੇ ਕਿਰਪਾ ਕੀਤੀ, ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਵਰ ਜੀ ਅਸਾਂ ਨੂੰ ਤੁਸਾਂ ਨੇ ਮੋਹ ਦੀਆਂ ਤੰਦਾਂ ਵਿੱਚ ਬੰਨ੍ਹ ਦਿੱਤਾ, ਮੋਹ ਦੀਆਂ ਰੱਸੀਆਂ 'ਚ ਬੰਨ੍ਹ ਦਿੱਤਾ, ਜੰਮਦੇ ਹੀ ਬੰਨ੍ਹ ਦਿੱਤਾ। ਪਹਿਲਾ ਪਿਆਰ ਲੱਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ ਵੱਜ ਗਏ ਸੀ, ਦੂਜਾ ਪਹਿਰਾ ਰੈਣਕੈ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ, ਹੱਥੋਂ ਹੱਥ ਨਚਾਈਏ ਵਣਜਾਰਿਆ ਮਿੱਤਰਾ ਜਿਉਂ ਜਸਦਾ ਕਰ ਕਾਨ, ਹੱਥੋਂ ਹੱਥ ਨਚਾਏ ਪ੍ਰਾਣੀ ਮਾਤ ਕਹਿ ਸੁੱਧ ਮੇਰਾ। ਜਦੋਂ ਮਾਂ ਮੇਰਾ ਮੇਰਾ ਕਹਿਣ ਲੱਗ ਪਈ ਮੋਹ ਤਾਂ ਉਦੋਂ ਹੀ ਚੰਬੜ ਗਿਆ। ਹਜ਼ੂਰ ਕਹਿੰਦੇ ਤੁਸੀਂ ਜੰਮਦਿਆਂ ਨੂੰ ਮੋਹ ਦੀ ਬੂਟੀ ਲਾ ਦਿੱਤੀ ਹੈ, ਠੱਗ ਬੂਟੀ ਪਾ ਦਿੱਤੀ ਸਾਡੇ ਮੂੰਹ 'ਚ, ਤੈਨੂੰ ਭੁੱਲ ਗਿਆ ਸੀ। ਜੋ ਹਮ ਬੰਨਦੇ ਮੋਹ ਫਾਂਸ, ਹਮ ਪ੍ਰੇਮ ਬੰਧਨ ਤੋਂ ਬੰਨਦੇ, ਅਸੀਂ ਤੁਹਾਨੂੰ ਪ੍ਰੇਮ ਦੀਆਂ ਰੱਸੀਆਂ 'ਚ ਬੰਨੇ, ਆਪਣੇ ਛੁੱਟਣ ਕੋ ਯਤਨ ਕਰੋ, ਹੁਣ ਤੁਸੀਂ ਵੇਖੋ ਸਾਡੇ ਤੋਂ ਛੁੱਟ ਸਕਦੇ ਹੋ। ਹਮ ਛੁੱਟੇ ਤੁਮ ਆਰਾਧੇ, ਅਸੀਂ ਤੇਰੀ ਬੰਦਗੀ ਕਰਕੇ ਛੁੱਟ ਗਏ ਹਾਂ। ਇੱਕ ਬਚਨ ਕਹਿ ਗੁਰੂ ਗ੍ਰੰਥ ਸਾਹਿਬ 'ਚ ਹੋਰ ਭਗਤ ਨਾਮਦੇਵ ਜੀ ਦਾ, ਜੀ ਦੋ ਸ਼ਬਦ ਇਕੱਠੇ ਨੇ ਇਸ ਵਿੱਚ ਭਗਤ ਅਤੇ ਪਰਮਾਤਮਾ ਦੀ ਗੱਲਬਾਤ ਹੈ ਜੀ। ਸ਼ਬਦ ਮੈਂ ਸਿਰਫ ਦੋ ਤੁਕਾਂ ਸੁਣਾਂਗਾ, ਪੂਰੇ ਸ਼ਬਦ ਨਹੀਂ। ਉਹ ਸ਼ਬਦ ਕਹਿ ਵਧੋ ਕੀ ਨਾ ਹੋਡ ਮਾਧੋ ਮੋਸਿਓ, ਆਪਣੇ ਛੁੱਟਣ ਕੋ ਯਤਨ ਕਰੋ। ਵਧੋ ਕੀ ਨਾ ਹੋਡ ਮਾਧੋ ਮੋਸਿਓ, ਠਾਕੁਰ ਅਤੇ ਜਨ, ਜਨ ਅਤੇ ਠਾਕੁਰ, ਖੇਲ ਪਰਿਓ ਹੈ ਤੋਸਿਓ, ਆਪਨ ਦਿਓ ਦਿਓਰਾ ਆਪਨ, ਆਪ ਲਗਾਵੇ ਪੂਜਾ, ਜਲ ਤੇ ਹੈ ਤਰੰਗ, ਤਰੰਗ ਤੇ ਹੈ ਜਲ, ਕਹਿਣ ਸੁਣ ਕੋ ਦੂਜਾ। ਅਰਥ ਬੜੇ ਮੈਂ ਸਰਲ ਕਰਨਾ, ਪੇਂਡੂ ਸ਼ਬਦਾਵਲੀ ਵਰਤਣਾ ਪਿਆ। ਭਗਤ ਨਾਮਦੇਵ ਕਹਿੰਦੇ ਨੇ ਪਰਮਾਤਮਾ ਮੇਰੇ ਨਾਲ ਸ਼ਰਤ ਲਾ, ਆਹ ਦੇਖੋ ਜਿਹੜਾ ਆਹ ਕਹਿ ਨਾ ਆਪਣੇ ਛੁੱਟਣ ਕੋ ਯਤਨ ਕਰੋ, ਆਮ ਬੰਦਾ ਤਾਂ ਕਹੇਗਾ ਚੈਲੰਜ ਕਰਤਾ, ਛੱਡ ਕੇ ਦਿਖਾ ਤੂੰ, ਹੁਣ ਤੈਨੂੰ ਮੈਂ ਪਕੜਿਆ ਪਰਮਾਤਮਾ ਤੂੰ ਛੁੱਟ ਕੇ ਦਿਖਾ। ਮੈਂ ਅਰਜ ਕੀਤਾ ਇਹ ਹਉਮੇ ਵਾਲਾ ਦਾਵਾ ਨਹੀਂ, ਇਹ ਤੇਰਾ ਭਰੋਸਾ ਪਿਆਰੇ, ਮੈਂ ਲਾਡ ਲੜਾਇਆ ਤੈਨੂੰ, ਲਾਡ 'ਚ ਕਹਿੰਦਾ ਹੁਣ ਤੂੰ ਛੁੱਟ ਕੇ ਦਿਖਾ, ਮੈਂ ਤੈਨੂੰ ਪਿਆਰ ਕਰਨਾ। ਉੱਥੇ ਭਗਤ ਜੀ ਕਹਿੰਦੇ ਆ ਵਧੋ ਕੀ ਨਾ ਹੋਡ ਮਾਧੋ ਮੋਸਿਓ, ਹੋਡ ਦਾ ਅਰਥ ਹੁੰਦਾ ਸ਼ਰਤ, ਮੇਰੇ ਨਾਲ ਸ਼ਰਤ ਬੰਨ, ਠਾਕੁਰ ਅਤੇ ਜਨ, ਠਾਕੁਰ ਦਾ ਅਰਥ ਹੈ ਮਾਲਕ, ਮਾਲਕ ਹੈ ਤਾਂ ਸੇਵਕ ਬਣੇਗਾ, ਅਤੇ ਨਾਲ ਸ਼ਬਦ ਕਹਿ ਦਿੱਤਾ ਪਰਮਾਤਮਾ ਤੂੰ ਹੈ ਤਾਂ ਤੇਰੇ ਭਗਤ ਨੇ, ਅਤੇ ਜੇ ਇਕੱਲਾ ਤੂੰ ਹੋਵੇਂ ਭਗਤ ਨਾ ਹੋਣ ਤਾਂ ਫਿਰ ਤੈਨੂੰ ਮਾਲਕ ਕਿਸ ਨੇ ਕਹਿਣਾ ਹੈ। ਠਾਕੁਰ ਤੋਂ ਸੇਵਕ ਅਤੇ ਸੇਵਰ ਤੋਂ ਠਾਕੁਰ, ਦੋਨੋਂ ਪੂਰਕ ਨੇ ਇੱਕ ਦੂਜੇ ਦੇ, ਠਾਕੁਰ ਅਤੇ ਜਨ, ਜਨ ਅਤੇ ਠਾਕੁਰ, ਖੇਲ ਪਰਿਓ ਹੈ ਤੋਸਿਓ, ਤੇਰੇ ਨਾਲ ਤਾਂ ਸਾਡੀ ਖੇਡ ਇਸ ਤਰ੍ਹਾਂ ਹੀ ਹੈ, ਆਪਨ ਦਿਓ ਦਿਓਰਾ ਆਪਨ, ਦੇਵਤਾ ਵੀ ਤੂੰ, ਮੰਦਰ ਵੀ ਤੂੰ, ਵੇ ਆਪ ਲਗਾਵੇਂ ਪੂਜਾ, ਆਪੀ ਪੂਜਾ ਕਰ, ਆਰਤੀਆਂ ਕਰਨਾ ਪਏ, ਜਲ ਤੇ ਹੈ ਤਰੰਗ, ਤਰੰਗ ਤੇ ਹੈ ਜਲ, ਕਹਿਣ ਸੁਣ ਕੋ ਦੂਜਾ। ਪਰਮਾਤਮਾ ਤੂੰ ਸਮੁੰਦਰ ਏ, ਨਾਮਦੇਵ ਸਮੁੰਦਰ ਦਾ ਪਾਣੀ ਹੈ, ਪਰ ਆਪਣੀ ਖੇਡ ਦੋਨਾਂ ਦੀ ਕਿਤੇ ਟੁੱਟ ਸਕਦੀ ਹੈ, ਤੂੰ ਮੈਂ ਇਕੱਠੇ ਰਹਾਂਗੇ, ਪਰ ਮੇਰੇ ਨਾਲ ਸ਼ਰਤ ਲਾ, ਮੇਰੇ ਕਰਕੇ ਤੂੰ, ਤੇਰੇ ਕਰਕੇ ਮੈਂ। ਹੁਣ ਮਨ 'ਚ ਆਵੇਗਾ ਵੀ ਐਡੀ ਵੱਡੀ ਗੱਲ, ਤੇਰੇ ਕਰਕੇ ਜੇ ਅਸੀਂ ਨਹੀਂ ਤਾਂ ਤੈਨੂੰ ਕਿਹਨੇ ਪੁੱਛਣਾ, ਉਂਝ ਵੈਸੇ ਬਾਣੀ 'ਚ ਬਚਨ ਆਉਂਦਾ ਹਉਮੇ 'ਚ ਨਾ, ਜਿਵੇਂ ਮੈਂ ਤਾਂ ਆਰੰਭ 'ਚ ਕਿਹਾ ਕਿ ਐਵੇਂ ਖੁਸ਼ਕੀ ਦੀਆਂ ਗੱਲਾਂ ਨਾ ਕਰੋ, ਪਰਮਾਤਮਾ ਪ੍ਰੇਮ ਹੈ ਅਤੇ ਭਗਤ ਫਿਰ ਉਹ ਕੁਝ ਵੀ ਬੋਲ ਜਾਂਦਾ ਇੰਝ ਲੱਗਦਾ ਜਿਵੇਂ ਗੁੱਸੇ 'ਚ ਬੋਲਦਾ ਪਿਆ। ਗੁਰੂ ਗ੍ਰੰਥ ਸਾਹਿਬ 'ਚ ਬੜੇ ਬਚਨ ਐਸੇ ਨੇ, ਹਜ਼ੂਰ ਨੇ ਇੱਥੇ ਸ਼ਬਦ ਵਰਤਿਆ। ਇੱਕ ਬਚਨ ਹੁੰਦਾ, ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਨੋ ਸੌਤ ਵਿਧਾਤਾ, ਇਹ ਵੀ ਗੁਰੂ ਗ੍ਰੰਥ ਸਾਹਿਬ 'ਚ। ਹੁਣ ਇੱਕ ਔਰਤ ਬੱਚੇ ਨੂੰ ਜਨਮ ਨਾ ਦੇਵੇ, ਇਹਨੂੰ ਕੋਈ ਨਿੱਜੀ ਤੌਰ 'ਤੇ ਲਾ ਕੇ ਨਾ ਕੋਈ ਇਸ ਦੁਖਾਂਤ ਨੂੰ ਸਮਝਿਓ, ਉਹਨੂੰ ਲੋਕ ਕੀ ਕਹਿੰਦੇ ਆ, ਬਾਂਝ ਹੈ। ਜੇ ਉਹਦੇ ਘਰ ਸੰਤਾਨ ਜਨਮ ਲੈ ਜਾਏ, ਅਸੀਂ ਕਹਿੰਦੇ ਹਾਂ ਇਹਦੀ ਕੁੱਖ ਨੂੰ ਭਾਗ ਲੱਗ ਗਿਆ। ਗੁਰੂ ਗ੍ਰੰਥ ਸਾਹਿਬ 'ਚ ਗੁਰੂ ਜੀ ਕਹਿੰਦੇ ਨੇ, ਪਰਮਾਤਮਾ ਹੈ ਤੂੰ ਸਮਰੱਥ, ਪਰ ਤੇਰੀ ਗੋਦ ਦਾ ਵੀ ਬਾਂਝਪਣ ਉਦਨ ਖਤਮ ਹੋਇਆ ਜਿੱਦਣ ਤੇਰੀ ਭਗਤੀ ਕਰਨ ਵਾਲੇ ਆਏ, ਕਿਉਂਕਿ ਭਗਤ ਤੇਰੇ ਪੁੱਤਰ ਨੇ, ਜਦੋਂ ਭਗਤ ਪੈਦਾ ਹੋਵੇ ਤੇਰੀ ਗੋਦ ਨੂੰ ਵੀ ਭਾਗ ਲੱਗ ਗਿਆ। ਹੁਣ ਆਪਾਂ ਕਹਾਂਗੇ ਖੌਮੇ ਦੇ ਸ਼ਬਦ ਨੇ, ਇੱਥੇ ਉਹ ਕਹਿ ਰਹੇ ਨੇ, ਵਧੋ ਕੀ ਨਾ ਹੋਡ ਮਾਧੋ ਮੋਸਿਓ, ਠਾਕੁਰ ਤੇ ਜਨ ਜਨ ਤੇ ਠਾਕੁਰ ਖੇਲ ਪਰਿਓ ਹੈ ਤੋਸ਼ੋ, ਆਪਨ ਦਿਓ ਦਿਓਰਾ ਆਪਨ ਆਪ ਲਗਾਵੇ ਪੂਜਾ, ਜਲ ਤੇ ਹੈ ਤਰੰਗ ਤਰੰਗ ਤੇ ਹੈ ਜਲ, ਕਹਿਣ ਸੁਣ ਕੋ ਦੂਜਾ। ਹੁਣ ਇਸ ਸ਼ਬਦ ਤੋਂ ਅਗਲਾ ਜਿਹੜਾ ਸ਼ਬਦ ਹੈ ਉਹ ਭਗਤ ਰਵਿਦਾਸ ਨਾਮਦੇਵ ਜੀ ਦੇ ਸਵਾਲ ਦਾ ਉੱਤਰ ਹੈ ਵੀ ਮੈਂ ਤੇਰੇ ਨਾਲ ਸ਼ਰਤ ਲਾਣੀ ਹੈ। ਅਤੇ ਅੱਗੋਂ ਪਰਮਾਤਮਾ ਜੀ ਬੋਲਦੇ ਆ, ਕਹਿੰਦੇ ਆ, ਨਾਮਦੇਵ ਤੂੰ ਮੇਰੇ ਨਾਲ ਸ਼ਰਤ ਕਾਹਦੀ ਲਾਉਣ ਲੱਗਾ, ਮੈਂ ਨਹੀਂ ਤੇਰੇ ਨਾਲ ਸ਼ਰਤ ਲਾਉਣੀ, ਮੈਂ ਤੈਨੂੰ ਸਿੱਧਾ ਦੱਸ ਦਿੰਦਾ, ਜਿਹੜਾ ਪ੍ਰੇਮਾ ਭਗਤੀ ਕਰਦਾ ਨਾਮਦੇਵ ਮੇਰਾ ਆਪਣਾ ਰੂਪ ਹੈ, ਸੁਣੋ ਇਸ ਤੁਕ ਨੂੰ, ਮੈਂ ਤਾਂ ਇਹ ਬਚਨ ਕਰ ਰਿਹਾ ਆਪ ਨਾਲ, ਗੁਰੂ ਦੇ ਬਚਨ, ਵੀ ਅਸੀਂ ਖੁਸ਼ਕ ਨਾ ਹੋਈਏ। ਗੁਰਮਤ ਨੂੰ ਐਵੇਂ ਸਿਧਾਂਤ ਸਿਧਾਂਤ ਕਹਿ ਕੇ ਖੁਸ਼ਕੀ ਨਾ ਪੈਦਾ ਕਰੋ, ਨਹੀਂ ਇਹ ਪ੍ਰੇਮ ਭਿੱਜੀਆਂ ਹੋਈਆਂ ਰੂਹਾਂ ਦਾ ਮਾਰਗ ਹੈ, ਇਹ ਮੈਂ ਪ੍ਰੇਮਾ ਭਗਤੀ ਵਾਲਿਆਂ ਦਾ ਰਸਤਾ ਹੈ, ਇਹ ਰਸਕ ਬੈਰਾਗੀਆਂ ਦਾ ਕਾਫਲਾ ਹੈ, ਇਹ ਸੱਚਮੁੱਚ ਰੋਮ ਰੋਮ ਕਰਕੇ ਗੁਰੂ ਗੁਰੂ ਜਪਣ ਵਾਲਿਆਂ ਦਾ ਪੰਥ ਹੈ, ਇਹ ਖੁਸ਼ਕੀ ਵਾਲਾ ਨਹੀਂ। ਉੱਥੇ ਪਰਮਾਤਮਾ ਜੀ ਬੋਲਦੇ ਆ, ਕਹਿਣ ਲੱਗੇ, ਨਾਮਦੇਵ ਸੱਚ ਏਵੇਂ ਮੇਰਾ ਭਗਤ ਮੇਰਾ ਆਪਣਾ ਰੂਪ ਹੈ, ਤੂੰ ਕਹਿੰਦਾ ਸ਼ਰਤ ਲਾ, ਮੈਂ ਸ਼ਰਤ ਕੀ ਲਾਵਾਂ, ਤੂੰ ਇੱਕ ਵਾਰੀ ਭਗਤੀ ਕਰਨ ਵਾਲੇ ਦੇ ਅੱਖ ਭਰ ਕੇ ਦਰਸ਼ਨ ਕਰ ਲੈ, ਮੈਂ ਤੈਨੂੰ ਲਿਖ ਕੇ ਦੇ ਦੇਣਾ, ਤੇਰੇ ਤਿੰਨੇ ਤਾਪਾਂ ਦਾ ਨਾਸ਼ ਹੋ ਜਾਏਗਾ, ਸਿਰਫ ਜਿਹੜਾ ਮੈਨੂੰ ਪਿਆਰ ਕਰਦਾ ਹੈ। ਇਹ ਸ਼ਬਦ ਹੈ, ਦਾਸ ਅਨਿਨ ਮੇਰੋ ਨਿਜ ਰੂਪ, ਪਰਮਾਤਮਾ ਜੀ ਕਹਿ ਰਹੇ ਨੇ ਮੇਰਾ ਦਾਸ ਮੇਰਾ ਆਪਣਾ ਰੂਪ ਹੈ। ਨਿਮਖ ਦਰਸ਼ਨ ਨਿਮਖ, ਅੱਖ ਝਮਕਣ ਜਿਤਨਾ ਸਮਾਂ ਉਹਦੇ ਕੋਈ ਦਰਸ਼ਨ ਕਰੇ, ਤਾਪ ਤ੍ਰਈ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ, ਉਹਨੂੰ ਖੂਹ ਦੇ ਹਨੇਰੇ ਚੋਂ ਨਿਕਲ ਜਾਏਗਾ ਜਿਹੜਾ ਭਗਤ ਦੇ ਦਰਸ਼ਨ ਕਰਦਾ। ਬਚਨ ਨੇ ਮੇਰੀ ਬਾਂਧੀ ਭਗਤ ਛੁਡਾਵੈ, ਇਸ ਤੁਕ ਦਾ ਉੱਤਰ ਹੈ ਜੀ ਜਿਹੜੀ ਭਗਤ ਰਵਿਦਾਸ ਸਾਹਿਬ ਜੀ ਨੇ ਕਹੀ, ਆਪਣੇ ਛੂਟਣ ਕੋ ਯਤਨ ਕਰੋ। ਨਾਮਦੇਵ ਨੂੰ ਪਰਮਾਤਮਾ ਕਹਿੰਦੇ ਨੇ ਮੇਰੀ ਬਾਂਧੀ ਭਗਤ ਛੁਡਾਵੈ, ਬਾਂਧਾ ਭਗਤ ਨਾ ਛੂਟੈ ਮੋਹੈ, ਇੱਕ ਸਮੇਂ ਮੋਕੋ ਗਹਿ ਬਾਂਧਾ ਤੌਫਨ ਮੋਪੈ, ਜਵਾਬ ਨਾ ਹੋਏ। ਜੋ ਭਗਤ ਕਹਿੰਦਾਗਾ ਨਾ ਉਹ ਕਦੀ ਝੂਠਾ ਨਹੀਂ ਹੋ ਸਕਦਾ, ਉਹ ਸੱਤ ਹੋਵੇਗਾ। ਮੈਂ ਚਲੋ ਉਦਾਹਰਨਾਂ ਤਾਂ ਬੜੀਆਂ ਨੇ, ਸਾਡੇ ਨੇੜੇ ਲਾਹੌਰ ਸਰਹੱਦ ਨੇ ਦੂਰ ਕਰ ਦਿੱਤਾ ਸਾਨੂੰ, ਸਾਡੇ ਬਾਬੇ ਦੀ ਉਹ ਧਰਤੀ ਜਿਹਦਾ ਕਣ ਕਣ ਸਿੱਖ ਨਮਸਕਾਰ ਕਰਦਾ ਉਸ ਨੂੰ, ਸਭ ਤੋਂ ਵੱਡਾ ਨੁਕਸਾਨ ਵੀ ਸਾਨੂੰ ਹੀ ਹੋਇਆ। ਉੱਥੇ ਭਾਈ ਬੁੱਧੂ ਦਾ ਆਵਾ ਹੈ ਲਾਹੌਰ, ਗੁਰੂ ਪ੍ਰੇਮ 'ਚ ਭਿੱਜੇ ਹੋਏ ਦੇ ਬੋਲ ਝੂਠੇ ਥੋੜਾ ਪੈ ਜਾਂਦਾ ਹੈਗਾ। ਭਾਈ ਬੁੱਧੂ ਨੇ ਆਵਾ ਪਾਇਆ, ਸੰਗਤ ਵੀ ਬੁਲਾਈ, ਲੰਗਰ ਵੀ ਹੋਏ, ਪਰ ਭਾਈ ਲੱਖੂ ਗੁਰੂ ਦੇ ਪ੍ਰੇਮ 'ਚ ਭਿੱਜਾ ਸਿੱਖ, ਉਹਨੂੰ ਅੰਦਰ ਨਹੀਂ ਜਾਣ ਦਿੱਤਾ, ਉਹਨੂੰ ਲੰਗਰ ਨਹੀਂ ਦਿੱਤਾ। ਅਤੇ ਜਦੋਂ ਅਰਦਾਸੀ ਨੇ ਕਿਹਾ ਕਿ ਸਤਿਗੁਰੂ ਭਾਈ ਬੁੱਧੂ ਦਾ ਆਵਾ ਪੱਕ ਜਾਏ, ਉਹਨੇ ਬਾਹਰ ਖਲੋਤੇ ਨੇ ਕਿਹਾ, ਨਹੀਂ, ਗੁਰੂ ਦੇ ਬੱਚਿਆਂ ਨੂੰ ਧੱਕੇ ਮਾਰਨ ਵਾਲੇ ਦਾ ਆਵਾ ਨਹੀਂ ਪੱਕੇਗਾ। ਮੈਂ ਇੱਕ ਬੇਨਤੀ ਕਰਾਂ, ਕਿ ਇਹ ਸੱਚਾਈ ਨਹੀਂ? ਹਾਲਾਂਕਿ ਆਵਾ ਕੱਚਾ ਰਿਹਾ, ਭਾਈ ਲੱਖੂ ਨੇ ਵੀ ਕਿਹਾ, ਮਹਾਰਾਜ ਕਿਰਪਾ ਕਰੋ। ਸਤਿਗੁਰੂ ਕਹਿੰਦੇ, ਨਹੀਂ, ਤੇਰਾ ਬਚਨ ਝੂਠਾ ਨਹੀਂ ਖੋਣ ਦੇਣਾ, ਮੈਂ ਪ੍ਰੇਮ ਦਾ ਬੱਧਾ ਹਾਂ, ਇਹ ਗੱਲ ਚੇਤੇ ਰੱਖੀ। ਇਹਦਾ ਪੱਕਿਆਂ ਕੱਚਿਆਂ ਨਾਲ ਕੀ ਸੰਬੰਧ? ਇਹਦਾ ਸੰਬੰਧ ਪੈਸਿਆਂ ਨਾਲ ਹੈ। ਜੇ ਤੂੰ ਕਹਿ ਦਿੱਤਾ, ਇਹਦੀਆਂ ਕੱਚੀਆਂ ਵੀ ਪੱਕਿਆਂ ਜਿੰਨੇ ਪੈਸੇ ਦੇ ਦੇਣਗੀਆਂ, ਪਰ ਰਹਿਣਗੀਆਂ ਕੱਚੀਆਂ ਦੀਆਂ ਕੱਚੀਆਂ। ਸਾਡੇ ਸਾਹਮਣੇ ਇਤਿਹਾਸ ਹੈ, ਮੈਂ ਟਿਊਕ ਮਾਤਰ ਕਿਹਾ, ਸੱਚ ਇਵੇਂ ਮੇਰੀ ਬਾਂਧੀ ਭਗਤ ਛੁਡਾਵੈ, ਬੰਧ ਹੈ ਭਗਤ ਨਾ ਛੂਟਾ ਮੋਹ ਹੈ। ਰਵਿਦਾਸ ਸਾਹਿਬ ਨੇ ਕਿੰਨਾ ਕੁ ਪਿਆਰ ਕੀਤਾ, ਉਹਨਾਂ ਦੀ ਇੱਕ ਸ਼ਬਦ ਹੈ, ਜੋ ਤੁਮ ਗਿਰਵਰ तो हम मोरा, हम प्रेम बंधन तू बांधे। वैसे दास बड़ी वारी इत्थे अर्थ यही करके गया, गिरवर दा अर्थ पहाड़, गिरवर दा अर्थ पहाड़ी करने। पिछले दिन महान कोश चलो देख रहा सा मैं, उत्थे गिरवर दा अर्थ बदल आया है, पहाड़ भी आया, एक शब्द है वार गिर। उत्थे भाई कान सिंह नाभा ने बकायदा यह तुक दिती है भी इस गिरवर दा अर्थ है बदल, जौतम गिरवर, क्योंकि मोर दा संबंध बदल नाले। भाई साहब कहिंदे मोर बबीए बोल दे वेख बदल काले, जौतम गिरवर जे तू बदल बनेगा उच्चा उड़, रविदास मोर बन के तेनू वेख के पहला पाएगा ते गाएगा, क्योंकि मैं तेनू प्यार किया है। तू जाएगा कितने छुट के, जो तुम गिरवर तो हम मोरा, जो तुम चंद तो हम भय हैं चकोरा। तू पूर्णमाशी का चंद्रमा बन, मैं चकोर बन के तेनू मुहब्बत करांगा। जो तुम चंद तो हम भय हैं चकोरा, उहदे विच माधवे तुम ना तोरो तो हम नहीं तोरे, तुम सो तोर कौन संगजोरे। जो तुम दीवरा तू दीवा बन, तो हम बाती मैं बत्ती बन के विसरांगा। जो तुम तीरथ तो हम जाति, तू तीरथ ते जा मैं यात्री बन के नंगे पैर आवांगा। रविदास क्यों कहन लगे, साची प्रीत हम तुम सो जोरी, तुम सो जोर अवर संग तोरी, अवर संग तोरी हम छूटे तुम अराधे। वो टुट गई मोह दी तंद, पहली तुक सी जो हम बांधे मोह फांस, हम प्रेम बंधन तुम बांधे, अपने छूटन को जतन करो। वाहगुरु जी हम छूटे तुम अराधे, असी तुहाडी आराधना करके मोह दियां तंदां तों, मोह दे चिक्कड़ तों, मोह दे स्यापियां तों बच गए खां।
माधवे जानत हो जैसी तैसी,
माधवे इहदा लफ्जी अर्थ वैसे माया दा पति, लक्ष्मी दा पति माधव। उंज गुरु ग्रंथ साहिब च मैं बेनती करांगा, जितने शब्द अवतारां नाल भी आए ने ना, उन्हां दे अर्थ एक ओंकार नाल जोड़ के करियो परमात्मा नाल। हुण माधव दा लफ्जी अर्थ है माया दा पति विष्णु, परसे दा अर्थ करांगे परमात्मा जिहड़ा सब कुछ पैदा करन वाला, क्योंकि देवाद देव पार ब्रह्म परमेश्वर है, उस तो वड्डा महादेव केड़ा है जी। राजान राज पान आन पान, देवान देव उपमा महान, उहदे तो वड्डा चंद्रमा सूरज केड़ा है जी। इत्थे हजूर ने कहा माया दे पति परमात्मा जानत हो जैसी तैसी, तू आप जानना जैसी तैसी, इहदा मतलब साडी इहो जी अवस्था नूं जानना, जिहड़ी असी अवस्था मोह दी खत्म कर चुके हां, तुसी इस अवस्था तो चंगी तरह आप जाणू। मैं फिर भी बोल रहा माधवे जानत हो जैसी तैसी, तुसी उस अवस्था नूं भी जान दिओ ते इस अवस्था नूं भी जानदे हो।
अब कहां करोगे ऐसी,
अब कहां करोगे ऐसी। हुण जिहड़ी इह प्रेम वाली गा कहानी बनी है, इह छड़ा लेंगा तू, इस अवस्था नूं कोई तोड़ सकेगा। हे परमात्मा तू ओ भी जैसी तैसी भी जानना है, हुण तू इस बारे कुछ नहीं कर सकदा।
रहाओ मीन पकड़ फांकियो अर काटियो, रांद कियो बहुबानी।
मीन पकड़, अगे उदाहरण फिर देंदे आ प्रेम दे, भी सारा सब्जेक्ट प्रेम ती ये शब्द है। कहिंदे भी तुसी परमात्मा नूं प्यार करदे हो, जे तुहाडे ते कोई मुश्किल आ जाए, फिर भगत जी कहिंदे आ मीन, मीन दा अर्थ है मच्छी, पकड़ पानी चो कुंडी ला के पकड़ी जां जाल ला के पकड़ी, मीन पकड़। अगे भगत साहिब जी शब्द वरते ने फांक्यो, फांक्यो दा अर्थ है फाड़ियां कर दित्तियां, उहदे टुकड़े कर दिते, कट दिते, पीस कर दिते, फांक्यो। फाड़ी लफ्ज़ मैं वरत्या, बड़ा पुराना सी जी। मीन पकड़ फांक्यो अर काट्यो, उहदे टुकड़े कर दिते, उहदियां फाड़ियां कर दित्तियां। रांद, रांद अर्थ नूं रिन लिया, रांद की ओ बहु बानी, कई तरीकिया नाल, किसे ने तंदूर च सीखा पा के लटका दिता, किसे ने कड़ाई च लाता, किसे ने मसाला पा दिता। कहन लगे मच्छी नूं पकड़िया, उहदे शरीर दियां फाड़ियां कीतियां, टुकड़े टुकड़े कीते, ते टुकड़े करके उहनां च मसाले पा के कई तरीकिया नाल लोक उहनूं रिन्न लग पए, तलन लग पए, भुन्न लग पए। ते फिर की होया, ਅਗਲਾ ਬਚਨ ਭਗਤ ਜੀ ਬਖਸ਼ਿਸ਼ ਕਰਦੇ ਖਨ
ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਨੀ।
ਖੰਡ ਖੰਡ ਕਰ ਭੋਜਨ ਕੀਨੋ, ਉਸ ਮੱਛੀ ਨੂੰ ਪਕੜ ਕੇ ਫਾੜੀਆਂ ਕਰਕੇ ਮਸਾਲੇ ਲਾ ਕੇ ਰਿੰਨ ਕੇ ਭੁੰਨ ਕੇ, ਖੰਡ ਦਾ ਲਫ਼ਜ਼ੀ ਅਰਥ ਕਰਾਂਗੇ ਟੁਕੜਾ। ਉਂਝ ਵੈਸੇ ਗੁਰੂ ਗ੍ਰੰਥ ਸਾਹਿਬ ਚ ਖੰਡ ਦਰਤ ਮਿਠਾਸ ਵੀ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਖੰਡ ਦਾ ਅਰਥ ਉੱਤੇ ਟੁਕੜਾ ਕਰਾਂਗੇ। ਹੁਣ ਇੱਥੇ ਵੀ ਟੁਕੜਾ, ਚਿੱਥਣਾ, ਬਰੀਕ ਕਰ ਦੇਣਾ, ਬੁਰਕੀ ਬਣਾ ਲੈਣੀ। ਖੰਡ ਖੰਡ ਕਰ ਭੋਜਨ ਕੀਨੋ, ਉਸ ਸੜੀ ਕੋਈ ਮੱਛੀ ਮਰ ਗਈ ਜੀ, ਮਰੀ ਦੇ ਟੁਕੜੇ ਕੀਤੇ, ਟੁਕੜੇ ਕਰਕੇ ਉਹਨੂੰ ਭੁੰਨਿਆ, ਮਸਾਲੇ ਲਾਏ, ਖਾਣ ਵਾਲੇ ਨੇ ਭਗਤ ਜੀ ਕਹਿੰਦੇ ਨੇ ਆਪਣੇ ਦੰਦਾਂ ਤੇ ਥੱਲੇ ਰੱਖ ਕੇ ਚਿੱਥ ਦਿੱਤਾ, ਉਹਨੂੰ ਮੈਦੇ ਦੀ ਤਰ੍ਹਾਂ ਕਰਤਾ ਕੱਟ ਕੱਟ ਕੇ। ਖੰਡ ਖੰਡ ਕਰ ਭੋਜਨ ਕੀਨੋ, ਸਿਆਲ ਦੇ ਦਿਨ ਨੇ, ਸਰਦੀ ਦੇ ਦਿਨ ਨੇ, ਮੱਛੀਆਂ ਖਾ ਕੇ ਅੰਦਰ ਸੁੱਤਾ, ਤੇ ਹੋਇਆ ਕਿ ਅੱਧੀ ਰਾਤ ਨੂੰ ਉੱਠ ਕੇ ਜੱਗ ਫੜ ਕੇ ਪਾਣੀ ਪੀਂਦਾ ਪਿਆ। ਕਿਉਂ ਕਹਿੰਦੇ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਣੀ। ਮੱਛੀ ਮਰ ਚੁੱਕੀ ਏ, ਟੁਕੜੇ ਹੋ ਚੁੱਕੇ ਨੇ, ਰਿੰਨੀ ਜਾ ਚੁੱਕੀ ਏ, ਦੰਦਾਂ ਨਾਲ ਉਹਦੀ ਚਿੱਤ ਦਿੱਤਾ ਗਿਆ ਹੈ, ਪਰ ਇਨਸਾਨ ਦੇ ਪੇਟ ਵਿੱਚ ਗਈ ਮੱਛੀ, ਉਹਦੇ ਮਰ ਚੁੱਕੇ ਟੁਕੜੇ ਵੀ ਪਾਣੀ ਨੂੰ ਆਵਾਜ਼ਾਂ ਮਾਰਦੇ ਨੇ, ਪਰਮਾਤਮਾ ਮੇਰਾ ਟੁਕੜਾ ਟੁਕੜਾ ਵੀ ਖੋ ਜਾ, ਮੇਰੇ ਟੁਕੜਿਆਂ ਵਿੱਚੋਂ ਵੀ ਤੇਰੇ ਪ੍ਰੇਮ ਦੀ ਆਵਾਜ਼ ਨਿਕਲੇ, ਮੈਂ ਤੈਨੂੰ ਮੁਹੱਬਤ ਕਰਨਾ ਹਾਂ, ਮੈਂ ਤੈਨੂੰ ਪਿਆਰ ਕਰਨਾ ਵਾਂ। ਹੁਣ ਜਦੋਂ ਇਹ ਸ਼ਬਦ ਦਾਸ ਦੇ ਸਾਹਮਣੇ ਆਉਂਦਾ ਹੈ ਨਾ, ਮੀਨ ਪਕੜ ਫਾਂਕਿਓ ਔਰ ਕਾਟਿਓ ਰਾਂਧ ਕੀਓ ਬਹੁਬਾਨੀ, ਤੇ ਜਦੋਂ ਸਤਿਗੁਰੂ ਸ਼ੀਸ਼ਗੰਜ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਾਲਾ ਦਿਨ ਹੁੰਦਾ, ਉੱਥੇ ਮੇਰੇ ਮਨ 'ਚ ਇੱਕ ਵਾਰੀ ਇਹ ਪ੍ਰਮਾਣ ਦਿੱਤਾ ਸੀ ਦਾਸ ਨੇ, ਇੱਕ ਸਵਾਲ ਹੈ ਕਿ ਫਿਜ਼ੀਕਲ ਤੌਰ 'ਤੇ ਹੁਣ ਦੇਖੋ ਮੱਛੀ ਮਰ ਚੁੱਕੀ ਹੈ, ਸਾਇੰਸ ਕਹੇਗੀ ਮਰ ਗਈ ਹੈ, ਟੁਕੜੇ ਹੋ ਗਏ ਦੇ, ਇਹ ਇਹ ਭੁੱਜ ਗਈ, ਪਰ ਕਿਹੜੀ ਖਿੱਚ ਹੈ ਉਸ ਮਰੇ ਕੋਈ ਟੁਕੜੇ ਵਿੱਚੋਂ ਵੀ ਕੋਈ ਆਵਾਜ਼ ਦੇ ਕੇ ਮੰਗ ਰਿਹਾ ਕੁਝ ਪਾਣੀ। ਚਾਂਦਨੀ ਚੌਂਕ ਹੈ ਇਹ ਉਦਾਹਰਨ ਮੈਂ ਟੁਕਾ ਦੇਣੀ ਚਾਹੁੰਦਾ, ਸੱਚ ਇਵੇਂ ਪ੍ਰੇਮ ਕਰਨ ਵਾਲੇ ਦੇ ਟੁਕੜਿਆਂ ਵਿੱਚੋਂ ਵੀ ਪਿਆਰੇ ਦੀ ਆਵਾਜ਼ ਹੁੰਦੀ ਹੈ। ਚਾਂਦਨੀ ਚੌਂਕ ਹੈ, 10 ਨਵੰਬਰ 1675 ਦਾ ਦਿਨ ਚੜ੍ਹਿਆ, 3 ਸਿੱਖ ਚੌਂਕ ਦੇ ਵਿੱਚ ਲਿਆਂਦੇ ਗਏ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਆਪ ਸਭ ਨੂੰ ਪਤਾ ਜਿਹੜੀ ਮੈਂ ਬੇਨਤੀ ਕਰਨ ਚੱਲਿਆ। ਭਾਈ ਮਤੀ ਦਾਸ, ਉਹਨਾਂ ਨੂੰ ਇਹ ਹੀ ਕਿਹਾ ਗਿਆ ਕਿ ਜੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਚੱਲਣਾ ਤੇ ਚੇਤੇ ਰੱਖੀ ਸਾਹਮਣੇ ਲੱਕੜ ਦੀਆਂ ਗੇਲੀਆਂ, ਗੇਲੀਆਂ ਲਫ਼ਜ਼ ਮੇਰਾ ਖਿਆਲ ਹੈ ਪੰਜਾਬ 'ਚ ਅਜੇ ਸਮਝਦੇ ਹੋਣੇ, ਲੱਕੜ ਦੇ ਤਖ਼ਤੇ, ਤਖ਼ਤਾ ਨਹੀਂ ਵੈਸੇ, ਗੇਲੀ ਹੋਰ ਹੁੰਦੀ ਹੈ, ਤਖ਼ਤਾ ਹੋਰ ਹੁੰਦਾ, ਪਰ ਮੈਂ ਸ਼ਬਦ ਵਰਤਾਂਗਾ, ਆਹ ਲੱਕੜਾਂ ਵੀ ਤੈਨੂੰ ਜਕੜਾਂਗੇ, ਉਹ ਸਾਹਮਣੇ ਜਿਹੜੇ ਦੰਦੇ ਤਿੱਖੇ ਹੁੰਦੇ ਪਏ ਆ ਇਹ ਤੇਰੇ ਸਿਰ 'ਤੇ ਆਰਾ ਚਲਾਂਗੇ, ਜੇ ਤੂੰ ਰਹਿਣਾ ਸਿੱਖ, ਗੁਰੂ ਤੇਗ ਬਹਾਦਰ ਨੂੰ ਪਿਆਰ ਕਰਨਾ, ਆਰੇ ਨਾਲ ਵਡੀਚਣ ਲਈ, ਆਰੇ ਨਾਲ ਕਟੀਚਣ ਲਈ, ਆਰੇ ਨਾਲ ਟੁਕੜੇ ਖੋਣ ਲਈ ਤਿਆਰ ਰਹੀਂ, ਤੇ ਜੇ ਆਰੇ ਤੋਂ ਬਚਣਾ ਤੇ ਗੁਰੂ ਤੇਗ ਬਹਾਦਰ ਨੂੰ ਛੱਡਣਾ ਪਏਗਾ, ਤੇ ਦੂਜੇ ਪਾਸੇ ਦੇਖ ਮਹੱਲ ਨੇ, ਇਸਤਰੀਆਂ ਨੇ, ਧਨ ਪਦਾਰਥ ਨੇ। ਭਾਈ ਸਾਹਿਬ ਦੀ ਗੱਲ ਸੁਣਨ ਵਾਲੀ ਏ, ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਆ, ਉਹਨੇ ਲਿਖੀ ਏ ਕਿ ਹੱਸ ਪਏ, ਕਹਿਣ ਲੱਗੇ ਦੋ ਵਿੱਚੋਂ ਚੋਣ ਤਾਂ ਇੱਕ ਦੀ ਤਾਂ ਕਰਾਂ ਮੈਂ ਦੋਨਾਂ ਦਾ ਸਵਾਦ ਦੇਖਿਆ ਹੋਵੇ, ਆ ਸਮਾਜ ਪਦਾਰਥ ਮੈਂ ਸਭ ਕੁਝ ਮਾਣਿਆ, ਉਂਝ ਮੈਂ ਸੰਗਤ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਬੈਠ ਕੇ ਇਹਨਾਂ ਦੇ ਰੱਜ ਕੇ ਦਰਸ਼ਨ ਵੀ ਕਰਨਾ, ਬੋਲ ਸੁਣਨਾ, ਪਰ ਮੈਂ ਅਜੇ ਤੱਕ ਇਹ ਨਹੀਂ ਦੇਖਿਆ, ਮਾਣਿਆ ਨਹੀਂ ਕਿ ਗੁਰੂ ਤੇਗ ਬਹਾਦਰ ਸਾਹਿਬ ਸਾਹਮਣੇ ਹੋਵੇ ਤੇ ਸਿਰ ਉੱਤੇ ਆਰਾਂ ਚੱਲਦਾ ਹੋਵੇ ਉਹਦਾ ਸਵਾਦ ਕਿਹੋ ਜਿਹਾ ਹੁੰਦਾ ਹੈ, ਇਹ ਨਹੀਂ ਅਜੇ ਤੀਕਰਾਂ। ਮੈਂ ਚੋਣ ਤੇ ਤਾਂ ਕਰਾਂ ਜੇ ਦੋਵਾਂ ਨੂੰ ਮੈਂ ਦੇਖਿਆ ਹੋਵੇ, ਮੇਰਾ ਇੱਕ ਦਾ ਤਜਰਬਾ ਹੈ। ਤੂੰ ਇੱਕ ਕੰਮ ਕਰ ਕਾਜ਼ੀ, ਤੂੰ ਮੈਨੂੰ ਲੱਕੜਾਂ ਦੇ ਵਿੱਚ ਜਕੜ ਕੇ ਥੋੜ੍ਹਾ ਜਿਹਾ ਆਰਾ ਚਲਾ ਦੇ, ਬਸ ਮੈਨੂੰ ਇੰਨਾ ਕੁ ਪਤਾ ਲੱਗ ਜਾਏ ਕਿ ਇਹਦਾ ਸਵਾਦ ਕਿਹੋ ਜਿਹਾ ਹੈ। ਭਾਈ ਸਾਹਿਬ ਨੂੰ ਲੱਕੜਾਂ 'ਚ ਬੰਨ ਕੇ ਸੀਸ 'ਤੇ ਆਰਾ ਚਲਾਇਆ, ਜਦੋਂ ਆਰਾ ਦੇ ਨੇ ਸੀਸ ਵਿੱਚੋਂ ਖੂਨ ਟਪਕ ਕੇ ਮੁੱਖ 'ਤੇ ਦਾੜੇ 'ਤੇ ਆਇਆ, ਤੇ ਆਰਾ ਵਾਲਾ ਕਹਿੰਦਾ ਹੁਣ ਦੱਸ, ਹੱਸ ਕੇ ਕਹਿਣ ਲੱਗਿਓ ਇਹਦਾ ਤਾਂ ਸਵਾਦ ਹੀ ਨਹੀਂ ਕਦੀ ਚੱਖਿਆ, ਸਾਹਮਣੇ ਗੁਰੂ ਤੇਗ ਬਹਾਦਰ ਹੋਵੇ ਤੇ ਆਰੇ ਨਾਲ ਸਿੱਖ ਚਰਿੰਦਾ ਹੋਵੇ, ਇਹਦੇ ਵਰਗਾ ਸਵਾਦ ਕਦੋਂ ਹੁੰਦਾ। ਮੈਨੂੰ ਆਰਾ ਪ੍ਰਵਾਨ ਹੈ। ਸਾਡੇ ਇੱਕ ਵਿਦਵਾਨ ਨੇ ਲਿਖਿਆ, ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ, ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰਤੀਰ, ਰੋਮ ਰੋਮ ਵਿੱਚ ਮੈਂਡੜੇ ਪ੍ਰੀਤਮ ਵਸਿਆ ਆਪ, ਆਰਾ ਮੈਨੂੰ ਭਾਉਂਦਾ ਧਰਮ ਛੱਡਣਾ ਪਾਪ, ਟੁਕੜੇ ਇਸ ਸਰੀਰ ਦੇ ਕਰੇ ਜੇ ਲੱਖ ਕਰੋੜ, ਤਾਂ ਵੀ ਧਰਮ ਨਾ ਛੋੜ ਸਾਂ ਤੇਰਾ ਦੀਨ ਨੀ ਲੋੜ, ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਸਿਰ ਜਾਂਦਾ ਤੇ ਜਾਣ ਦੇ ਮੇਰਾ ਸਿੱਖੀ ਸਿਦਕ ਨਾ ਜਾਏ। ਉਹਨਾਂ ਆਰਾ ਸੱਚਮੁੱਚ ਸੁਣਿਓ, ਜਿਹੜੀ ਮੈਂ ਇਹ ਉਦਾਹਰਨ ਕਿਉਂ ਲਈ, ਮੈਂ ਸ਼ਬਦ ਤੋਂ ਭਟ ਗਿਆ ਨਹੀਂ ਕਿ ਵਿਚਾਰ ਤੋਂ ਭਟ ਗਏ ਹੋਏ। ਮੱਛੀ ਦੇ ਟੁਕੜਿਆਂ ਵਿੱਚੋਂ ਪਾਣੀ ਨੂੰ ਆਵਾਜ਼ ਪੈ ਰਹੀ ਏ, ਖਾਣ ਵਾਲਾ ਪਾਣੀ ਮੰਗ ਰਿਹਾ, ਇੱਧਰ ਸਿਰ ਤੇ ਆਰਾ ਚੱਲਦਾ, ਜਪਜੀ ਸਾਹਿਬ ਦਾ ਪਾਠ ਸਿੱਖ ਸ਼ੁਰੂ ਕਰਦਾ, ਆਰੇ ਦੇ ਆਰੇ ਦੋ ਟੁਕੜੇ ਕਰ ਦਿੰਦਾ, ਇੱਕ ਸਰੀਰ ਖੱਬੇ ਪਾਸੇ ਟੁਕੜਾ ਡਿੱਗਦਾ, ਦੂਜਾ ਸੱਜੇ ਪਾਸੇ ਦੋ ਟੁਕੜੇ ਨੇ, ਵੇਖਣ ਵਾਲੇ ਹੈਰਾਨ ਨੇ, ਟੁਕੜਿਆਂ ਵਿੱਚੋਂ ਵੀ ਜਪਜੀ ਸਾਹਿਬ ਦੀ ਆਵਾਜ਼ ਪਈ ਆਉਂਦੀ। ਕੀ ਇਹ ਬਖਸ਼ਿਸ਼ ਨਹੀਂ ਆ? ਮੀਨ ਪਕੜ ਫਾਂਕਿਓ ਔਰ ਕਾਂਟਿਓ। ਕਵੀ ਸੰਤੋਖ ਸਿੰਘ ਲਿਖਦੇ ਆ ਕਿ ਅਰਧੋ ਉਰਧ ਚਰਾਏ ਸੋ ਡਾਰਾ, ਪਰਿਓ ਪ੍ਰਿਥਵੀ ਪਰ ਹਵੈ ਦਵੈ ਫਾਰਾ, ਦੋ ਫਾੜੀਆਂ ਹੋ ਗਿਆ ਦੋਨੋਂ ਤਨ ਤੇ ਜਪਜੀ ਪੜੈ, ਖੇਰਤ ਸਭ ਕਹਿ ਅਚਰਜ ਬੜੈ। ਭਗਤ ਜੀ ਕਹਿੰਦੇ ਆ ਵਾਹਿਗੁਰੂ, ਪਿਆਰ ਕਰਨ ਵਾਲਿਆਂ ਦੇ ਟੁਕੜੇ ਵਿੱਚੋਂ ਵੀ ਤੇਰੀਆਂ ਆਵਾਜ਼ਾਂ ਆਉਂਦੀਆਂ। ਮਹਾਰਾਜ ਕਹਿੰਦੇ ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਨੀ,
ਆਪਣ ਬਾਪਾ ਨਾਹੀ ਕਿਸੇ ਕੋ, ਪਾਵਨ ਕੋ ਹਰ ਰਾਜਾ।
ਆਪਣ ਬਾਪਾ ਨਾਹੀ ਕਿਸੇ ਕੋ, ਸੁਣਿਓ ਗੁਰਮੁਖ ਇਸ ਤੁਕ ਦੇ ਅਰਥ। ਆਪਣ ਬਾਪਾ ਆਪਣੇ ਪਿਓ ਦਾ, ਬਾਪ ਦਾ ਅਰਥ ਪਿਓ। ਆਪਣ ਬਾਪਾ ਨਾਹੀ ਕਿਸੇ ਕੋ, ਕਹਿੰਦੇ ਨੇ ਪਰਮਾਤਮਾ ਇਸ ਤਰ੍ਹਾਂ ਨਹੀਂ ਜਿਵੇਂ ਕਿਸੇ ਦੇ ਪਿਓ ਦੀ ਜ਼ਮੀਨ ਹੋਵੇ ਤੇ ਅਗਲਾ ਵਿੱਚ ਵੜਨ ਦਾ, ਨਾ ਮੇਰੇ ਬਾਪੂ ਦੀ ਜ਼ਮੀਨ, ਮੇਰੇ ਪਿਓ ਦਾ ਘਰ ਏ, ਮੇਰੇ ਪਿਓ ਦੀ ਦੁਕਾਨ ਏ। ਕਹਿਣ ਲੱਗੇ ਉਹ ਲੋਕੋ, ਤੁਸੀਂ ਕਾਹਦੇ ਦਾਅਵੇ ਕਰਦੇ ਹੋ? ਮੰਦਰਾਂ ਮਸਜਿਦਾਂ ਤੇ ਗੁਰਦੁਆਰੇ ਚ ਬੈਠੇ ਵੀ ਕੇਵਲ ਰੱਬ ਸਾਡਾ ਹੀ ਹੈ? ਸੱਚ ਕਿ ਪਰਮਾਤਮਾ ਤਾਂ ਭਾਵਨਾ ਦਾ ਹੈ, ਬਾਹਰ ਜੋੜਿਆਂ ਚ ਬੈਠਾ ਹੋਇਆ ਵੀ ਗੁਰੂ ਰਾਮਦਾਸ ਦੀ ਖੁਸ਼ੀ ਲੈ ਰਿਹਾ ਹੈ, ਉਹ ਤਾਂ ਭਾਵਨਾ ਦਾ ਹੈ। ਆਪਣ ਬਾਪਾ ਨਾਹੀ ਕਿਸੇ ਕੋ, ਭਾਵਨ ਭਾਵਨ ਦਰ ਤੇ ਪ੍ਰੇਮਾ ਭਗਤੀ ਭਾਵਨਾ, ਗੋਬਿੰਦ ਭਾਉ ਭਗਤ ਦਾ ਭੁੱਖਾ, ਉਹ ਤਾਂ ਕੇਵਲ ਪ੍ਰੇਮ ਪ੍ਰੇਮ ਦਾ ਭੁੱਖਾ ਹੈ ਜੀ। ਜਿਹਨਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਹਰ ਭਗਤ ਹਰ ਲੀਜੈ, ਜਿਹਦਾ ਹਿਰਦਾ ਸ਼ੁੱਧ ਹੈ, ਕਾਹਦੀ ਕੰਡੀਸ਼ਨ, ਉਹ ਮੁਸਲਮਾਨ ਹੈ, ਉਹ ਹਿੰਦੂ ਹੈ, ਕਿ ਉਹ ਕਿਹੜਾ? ਪਰਮਾਤਮਾ ਕਿਸੇ ਕਮਿਊਨਿਟੀ ਦਾ ਨਹੀਂ, ਪਰਮਾਤਮਾ ਮਹਾਂਪਾ ਜੀ ਇੱਕ ਸ਼ਬਦ ਵਰਤਿਆ, ਨਮਸਤੰਗ ਅਮਜਬੇ, ਇਹ ਮਜ਼ਬਾਂ ਵਾਲੇ ਰੌਲਾ ਪਾਈ ਜਾਂਦੇ ਨੇ, ਤੂੰ ਮਜ਼ਬ ਤੋਂ ਵੀ ਉੱਪਰ ਹੈ, ਉਹ ਤਾਂ ਭਾਵਨਾ ਦਾ ਹੈ। ਆਪਣ ਬਾਪਾ ਨਾ ਹੀ ਕਿਸੇ ਕੋ, ਭਾਵਨ ਕੋ ਹਰ ਰਾਜਾ, ਖਰੀ ਰਾਜਾ ਕੇਵਲ ਭਾਵਨਾ ਵਾਲੇ ਦਾ ਹੈ।
ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਾਪਾ।
ਮੋਹ ਪਟਲ ਸਭ ਜਗਤ ਵਿਆਪਿਓ, ਇਹ ਸਾਰੇ ਜਗਤ ਨੂੰ ਮੋਹ ਦੇ ਪਰਦੇ ਨੇ, ਮੋਹ ਦੀਆਂ ਤੰਦਾਂ ਨੇ ਘੇਰਿਆ ਹੋਇਆ ਹੈ, ਪਰ ਪਰਮਾਤਮਾ ਦੀ ਭਗਤੀ ਕਰਨ ਵਾਲਾ, ਉਹਨੂੰ ਇਸ ਦਾ ਕੋਈ ਸੰਤਾਪ ਦੁੱਖ ਨਹੀਂ।
ਕਹਿ ਰਵਿਦਾਸ ਭਗਤ ਇੱਕ ਬਾਦੇ, ਅਬ ਇਹ ਕਾਸਿਓ ਕਹੀਐ।
ਭਗਤ ਰਵਿਦਾਸ ਸਾਹਿਬ ਕਹਿੰਦੇ ਨੇ ਸਾਡੇ ਅੰਦਰ ਪਰਮਾਤਮਾ ਦੀ ਭਗਤੀ, ਇੱਕ ਪਰਮਾਤਮਾ ਦੀ ਭਗਤੀ ਬਹੁਤ ਵੱਧ ਗਈ, ਹੁਣ ਇਹ ਕਿਹਨੂੰ ਦੱਸੀਏ? ਕੋਈ ਦੱਸਣ ਵਾਲੀ ਗੱਲ ਥੋੜਾ, ਇਹ ਤਾਂ ਦਿਨ ਰਾਤ ਨਿਰੰਤਰ ਅੰਦਰ ਮਾਧੋ, ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਕਾਏ, ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਮਹਾਰਾਜ ਭਗਤ ਜੀ ਕਹਿੰਦੇ ਆ ਸਾਡੇ ਖਿਰਦੇ ਵਿੱਚ ਇੱਕ ਪਾਰ ਬ੍ਰਹਮ ਪਰਮੇਸ਼ਵਰ ਦੀ ਭਗਤੀ ਦੀ ਪ੍ਰਬਲਤਾ ਬਹੁਪਲਤਾ ਬਹੁਤ ਵਧੀ ਹੈ।
ਜਾ ਕਾਰਨ ਹਮ ਤੁਮ ਆਰਾਧੇ, ਸੋ ਦੁਖ ਅਜਹੂ ਸਹੀਐ।
ਜਾ ਕਾਰਨ ਹਮ ਤੁਮ ਆਰਾਧੇ, ਜਿਸ ਮੋਹ ਦੀ ਖਾਤਰ ਅਸੀਂ ਤੇਰੀ ਆਰਾਧਨਾ ਕੀਤੀ, ਜਿਹਦੀ ਖਾਤਰ ਛੁੱਟਣ ਲਈ, ਤੇ ਅੱਗੇ ਸ਼ਬਦ ਭਗਤ ਜੀ ਵਰਤ ਰਿਹਾ ਕਿ ਸੋ ਦੁੱਖ ਅਜ ਹੂੰ ਸਹੀ ਹੈ, ਉਹ ਦੁੱਖ ਤਾਂ ਹੁਣ ਵੀ ਸਹਿਣਾ ਪੈ ਰਿਹਾ। ਹੁਣ ਇਹ ਸੁਣਿਓ ਬੇਨਤੀ ਇਸ ਨੂੰ ਕਿ ਸੋ ਦੁੱਖ ਅਜ ਹੂੰ ਸਹੀ ਹੈ, ਇਹ ਕੁਸ਼ਚਨ ਹੈ, ਪ੍ਰਸ਼ਨ ਹੈ, ਜਿਹਦੀ ਖਾਤਰ ਅਸੀਂ ਤੇਰੀ ਭਗਤੀ ਕੀਤੀ, ਸੋ ਦੁੱਖ ਅਜ ਹੂੰ ਸਹੀ ਹੈ, ਹੁਣ ਉਹ ਦੁੱਖ ਥੋੜਾ ਸੀ ਸਾਂਗੇ। ਇਹਦਾ ਅਰਥ ਇਹ ਬਣੇਗਾ, ਹੁਣ ਸਾਨੂੰ ਮੋਹ ਦਾ ਦੁੱਖ ਬਿਲਕੁਲ ਨਹੀਂ ਵਿਆਪੇਗਾ, ਕਿਉਂਕਿ ਤੇਰੀ ਭਗਤੀ ਨਾਲ ਮੋਹ ਦੀਆਂ ਤੰਦਾਂ ਕੱਟੀਆਂ ਗਈਆਂ। ਮੇਰੇ ਕਹਿਣ ਤੋਂ ਮੁਰਾਦ सारे शब्द का तत् भाव है वे गुरमुखो कि परमात्मा नू प्रेम प्रेम प्रेमी गुरमुख प्रेमिया की संगत अर्थ होरना कोई प्रेमिया ने कर जाए पार ब्रह्म परमेश्वर की इबादत सच एवे जिदे खिरदे अंदर प्रेम पैदा हो जाए जे उहदे कोल ज्ञानियां वाले शब्द नाम ही होण परमात्मा फिर भी सुनदा है जिन अंतर हर हर प्रीत है ते जन सुगड़ सियाने राम राजे जे बाहरों भुल चुक बोल दे भी खरे खर पाने इनियां को बेनतियां स्वीकार करियो मेरे तो विचार करदियां बेअंत बेअंत भुलां होईयां ने साध संगत बख्श देनियां कल गुरु रामदास सच्चे पातशाह महाराज जी का आगमन पुरब है आपां सतगुरु सोढ़ी सुल्तान सच्ची सरकार रहमतां दे दाते प्रतख दे पार ब्रह्म स्वामी उन्हां दियां सिफतां करांगे सब दा बहुत बहुत धन्नवाद जी आओ हजूर दे शब्द दे अंतले बचन सरवण करिए जी
कह रविदास भगत एक बाडी अब एह कास्यों कहिया जा कारण हम तुम आराधे सो दुख अजहू सहिया वाहिगुरु जी का खालसा वाहिगुरु जी की फतेह।